कबीर कुकर राम को मुतिया मेरो नाव गले हमारे जेवरी जह खींच तह जाओ फरीदा काले मेंढे कपड़े काला मेंढा वेश गुण ही भरिया मैं फिरा लोग कह दरवेश जेता समुंद सागर नीर भरिया तेते औगण हमारे दया करो किस मेहर पाव हो डुबदे पत्थर तारे जीड़ा अग्न बराबर तपै पीतर वगै काती प्राणवत नानक हुक्म पछाणै सुख होवै दिन राती तोसो न नाथ अनाथ नमो सर तोसो न दानी नमो सो भिखारी मोसो न दीन दयाल न तो सर मोसो अज्ञान न तो सो बिचारी मोसो न पतत पावन न तो सर मोसो बेकारी न तो सो उपकारी मोरे है आव गुण तू गुण सागर जातर सातल ओट तुहारी तुदया गैर दास हमारी जियो पिंड सब तेरा ओ नानक सब तेरी वड्याई सब तेरी वड्याई कोई ना ओ ना जाने मेरा मिलो मेरी माई कवन गुण प्राण पत मिलो मेरी माई कवन गुण प्राण पत ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਦੂਰੋਂ ਨੇੜਿਓਂ ਚੱਲ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਹਾਜ਼ਰੀਆਂ ਭਰਨ ਵਾਸਤੇ ਜੀਵਨ ਜਾਚ ਲੈਣ ਵਾਸਤੇ ਆਏ ਹਾਂ। ਸਭ ਤੋਂ ਪਹਿਲਾਂ ਸਤਿਗੁਰੂ ਜੀ ਦੀ ਬਖਸ਼ਿਸ਼ ਦੁਹਰਾਓ, ਪਿਆਰ ਨਾਲ ਫਤਿਹ ਬੁਲਾਓ, ਕੋਈ ਰਸਨਾ ਵਾਂਝੀ ਨਾ ਰਵੇ। ਇੱਕ ਵਾਰੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਇਸ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਦਾ ਤੀਸਰਾ ਔਰ ਲਾਸਟ ਦੀਵਾਨ ਹੈ। ਬੇਅੰਤ ਵਡਭਾਗੀ ਰੂਹਾਂ ਜੋ ਅੰਮ੍ਰਿਤ ਮੇਘ ਵਰਸ ਰਿਹਾ ਹੈ ਇਹਦੇ ਵਿੱਚ ਸ਼ਿਰਸ਼ਾਰ ਹੋ ਰਹੀਆਂ। ਅੱਜ ਤੀਸਰਾ ਦਿਨ ਹੈ ਔਰ ਅੰਮ੍ਰਿਤ ਦਾ ਬਾਟਾ ਵੀ ਤਿਆਰ ਹੋ ਰਿਹਾ। ਆਪ ਜੀ ਨੂੰ ਪਤਾ ਹੀ ਆ ਵੀ ਜਿੱਥੇ ਕਿੱਥੇ ਵੀ ਸਮਾਗਮ ਹੁੰਦੇ ਨੇ ਹਰ ਜਗ੍ਹਾ ਅੰਮ੍ਰਿਤ ਸੰਚਾਰ ਰੱਖਿਆ ਜਾਂਦਾ। ਭਾਵੇਂ ਦੀਵਾਨ ਦੋ ਮਿਲਣ ਭਾਵੇਂ ਤਿੰਨ ਮਿਲਣ, ਹਰ ਜਗ੍ਹਾ ਅੰਮ੍ਰਿਤ ਦਾ ਬਾਟਾ ਤਿਆਰ ਹੁੰਦਾ। ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਇੱਥੇ ਵੀ ਅੱਜ ਬੇਅੰਤ ਪ੍ਰਾਣੀ ਅੰਮ੍ਰਿਤ ਛਕ ਰਹੇ ਨੇ। ਜਿੱਦਾਂ ਰਾਤ 120 ਪ੍ਰਾਣੀਆਂ ਦੇ ਨਾਮ ਆ ਗਏ ਸੀ ਤੇ ਅੱਜ ਮਰ ਦੀ ਕਿਰਪਾ ਨਾਲ ਹੋਰ ਵੀ ਬਹੁਤ ਰੰਗ ਚੜ ਜਾਣਾ। ਸੋ ਧਰਮਗੜ੍ਹ ਦੀ ਸੰਗਤ ਦਾ ਇਹ ਮਹਾਨ ਉਪਰਾਲਾ ਤੇ ਲਾਹਾ ਇੱਥੇ ਪਤਾ ਹੀ ਕੋਈ ਨੀ ਕਿੱਥੋਂ ਕਿੱਥੋਂ ਆ ਕੇ ਸੰਗਤਾਂ ਨੇ ਲੈ ਜਾਣਾ। ਸੋ ਕਾਫੀ ਸਮੇਂ ਤੋਂ ਆਪ ਜੀ ਨੇ ਜਥੇ ਪਾਸੋਂ ਵੀ ਔਰ ਬਾਬਾ ਗੁਰਜੀਤ ਸਿੰਘ ਜੀ ਵੀ ਮੇਰੇ ਤੋਂ ਪਹਿਲਾਂ ਹਾਜ਼ਰੀ ਭਰ ਰਹੇ ਸੀ, ਆਨੰਦ ਮਾਣਿਆ। ਕੋਠੀ ਦਾ ਵੀ ਆਨੰਦ ਹੈ, ਕੱਪੜੇ ਪਾਏ ਨੇ ਇਹ ਵੀ ਆਨੰਦ ਹੈ, ਪ੍ਰਸ਼ਾਦਾ ਛਕ ਰਹੇ ਆ ਇਹ ਵੀ ਆਨੰਦ ਹੈ, ਪਰ ਇੱਕ ਮਹਾ ਆਨੰਦ ਹੈ। ਇਹ ਤੇ ਆਨੰਦ ਹੈ ਨਾ, ਇੱਕ ਮਹਾ ਆਨੰਦ ਹੈ। ਉਹ ਕੀ ਹੈ? ਉਹ ਦੋ ਚੀਜ਼ਾਂ ਚ ਦੱਸਿਆ ਮਹਾਰਾਜ ਨੇ ਬਾਣੀ ਚ। ਇੱਕ ਆਨੰਦ ਹੈ ਮਹਾ ਆਨੰਦ ਗੁਰ ਸ਼ਬਦ ਵਿਚਾਰ। ਇੱਕ ਤੇ ਕਹਿੰਦੇ ਭਾਈ ਮਹਾ ਆਨੰਦ ਉਦੋਂ ਆਉਂਦਾ ਜਦੋਂ ਗੁਰੂ ਦੇ ਸ਼ਬਦ ਦੀ ਜਾਂ ਬਾਣੀ ਦੀ ਵਿਚਾਰ ਕਰੀਏ ਜਾਂ ਮਨ ਲਾ ਕੇ ਸੁਣੀਏ। ਮਹਾ ਆਨੰਦ ਗੁਰ ਸ਼ਬਦ ਵਿਚਾਰ। ਇੱਕ ਆਨੰਦ ਹੋਰ ਵੀ ਆ, ਇੱਕ ਆਨੰਦ ਹੋਰ ਵੀ ਦੱਸਿਆ ਮਹਾ ਆਨੰਦ ਸਦਾ ਕਾਰ ਕੀਰਤਨ ਪੁਰਖ ਵਿਧਾਤਾ ਪਾਏ। ਕਹਿੰਦੇ ਕੀਰਤਨ ਵਿੱਚ ਵੀ ਮਹਾ ਆਨੰਦ ਹੈ, ਕੀਰਤਨ ਵਿੱਚ ਵੀ ਮਹਾ ਆਨੰਦ ਹੈ ਤੇ ਗੁਰੂ ਦੀ ਸ਼ਬਦ ਦੀ ਵਿਚਾਰ ਕਰਨ ਵਿੱਚ ਵੀ ਮਹਾ ਆਨੰਦ ਹੈ। ਅਸੀਂ ਕਿੰਨੇ ਭਾਗਾਂ ਵਾਲੇ ਹਾਂ, ਜਦੋਂ ਸੰਗਤ ਵਿੱਚ ਜਾਈਏ ਗੁਰਦੁਆਰੇ ਜਾਈਏ ਕਦੇ ਗੁਰੂ ਦੇ ਦੁਆਰੇ ਤੇ ਸੰਗਤ ਕਰਨ ਦਾ ਸਮਾਂ ਮਿਲ ਜਾਏ ਉੱਥੇ ਸਾਨੂੰ ਕੀਰਤਨ ਵੀ ਮਿਲਦਾ ਤੇ ਗੁਰੂ ਦੇ ਸ਼ਬਦ ਦੀ ਵਿਚਾਰ ਵੀ ਮਿਲਦੀ। ਆਖੋ ਸਤਨਾ, ਆਖੋ ਸਤਨਾ। ਜਿਹੜੇ ਇੱਥੇ ਨੀ ਕਹਿੰਦੇ ਘਰ ਕਿੰਨਾ ਕੁ ਕਹਿੰਦੇ ਹੋਣਗੇ। ਰਾਤ ਵੀ ਬਹੁਤ ਬੇਨਤੀਆਂ ਕੀਤੀਆਂ ਤੇ ਆਵਾਜ਼ ਵੇਖੋ ਕਿੰਨੀ ਗਾਉਂਦੀ ਆ, ਥੱਲੜਿਆਂ ਦੀ ਤੇ ਸੁਣਨੀ ਕੀ ਹੈ, ਸਟੇਜ ਵਾਲੇ ਵੀ ਨੀ ਬੋਲਦੇ। ਆਖੋ ਸਤਨਾ
ਸ੍ਰੀ ਵਾਹਿਗੁਰੂ।
ਧੱਕਾ ਸਟਾਰਟ ਗੱਡੀਆਂ ਨੇ, ਧੱਕੇ ਬਿਨਾਂ ਨੀ ਸਟਾਰਟ ਹੋਣੀ। ਆਖੋ ਸਤਨਾ
ਸ੍ਰੀ ਵਾਹਿਗੁਰੂ।
ਏਦਾਂ ਆਨੰਦ ਆਉਂਦਾ ਪਤਾ ਤੇ ਲੱਗੇ ਦੀਵਾਨ ਲੱਗੇ ਆ, ਜੇ ਹੁਣ ਗੂੰਜਾ ਹੀ ਨਾ ਪੈਣ
ਫਿਰ ਫਾਇਦਾ ਕੀ ਹੋਇਆ, ਐਡੀ ਸਟੇਜ ਭਰੀ ਪਈ ਆ, ਇੰਨੇ ਜਣੇ 20-25 ਜਣੇ ਤੁਰੇ ਫਿਰਦੇ ਆ, ਪਤਾ ਤੇ ਲੱਗੇ, ਗੂੰਜਾਂ ਪੈ ਜਾਣ ਸਾਤ ਸੰਗਤ ਜੀ, ਐਸੀਆਂ ਗੂੰਜਾਂ ਪੈਣ। ਸਮਾਗਮ ਦੀ ਸਮਾਪਤੀ ਤੇ ਅੱਜ ਹੋ ਹੀ ਜਾਣੀ ਆ, 2 ਘੰਟੇ ਰਹਿ ਗਏ ਸਮਾਗਮ ਤੇ ਸਮਾਪਤ ਹੋ ਜਾਣਾ। ਇੰਨੀ ਗੂੰਜ ਪਾਓ, ਇੰਨੀ ਗੂੰਜ ਪਾਓ ਕਿ ਮੁੜ ਕੇ ਘਰ ਘਰ ਪੰਥ ਦੀਆਂ ਨਾਮ ਦੀਆਂ ਗੂੰਜਾਂ ਪੈਣ। ਆਖੋ ਸਤਨਾਮ।
ਵਾਹਿਗੁਰੂ।
ਬਸ ਜਿਹੜੇ ਲੋਕਾਂ ਦੇ ਦਿਲ ਕਮਜ਼ੋਰ ਹੋ ਚੁੱਕੇ ਨੇ, ਕਮਜ਼ੋਰ ਦਿਲੇ ਲੋਕ ਹਨ ਜਿਹੜੇ, ਉਹ ਫਿਰ ਕਾਇਮ ਹੋ ਜਾਣ। ਸਾਡੇ ਦਿਲ ਜਿਹੜੇ ਨੇ ਵਹਿਮਾਂ ਨੇ, ਸਾਡੇ ਦਿਲ ਭਰਮਾਂ ਨੇ, ਕਰਮ ਕਾਂਡਾਂ ਨੇ, ਪਖੰਡੀਆਂ ਨੇ, ਸਾਡੇ ਦਿਲ ਜਿਹੜੇ ਆ ਉਹ ਕਮਜ਼ੋਰ ਕਰ ਦਿੱਤੇ। ਅਸੀਂ ਕਮਜ਼ੋਰ ਹੋ ਗਏ ਅੰਦਰੋਂ। ਸਰੀਰ ਭਾਵੇਂ ਕਮਜ਼ੋਰ ਹੋ ਜਾਏ ਕੋਈ ਗੱਲ ਨਹੀਂ, ਪਰ ਜਿਹੜੇ ਬੰਦੇ ਦਾ ਮਨ ਕਮਜ਼ੋਰ ਹੋਵੇ ਨਾ, ਉਹ ਕਿਸੇ ਵੀ ਮਰਤਬੇ ਤੱਕ ਨਹੀਂ ਪਹੁੰਚ ਸਕਦਾ। ਹੁਣ ਤਨ ਕਮਜ਼ੋਰ ਹੋ ਜਾਵੇ, ਡਾਕਟਰ ਕੋਲ ਚਲੇ ਜਾਓ, ਵੈਦ ਕੋਲ ਚਲੇ ਜਾਓ, ਉਹਨੇ ਦਵਾਈ ਦੇ ਦੇਣੀ, ਖੁਰਾਕਾਂ ਖਾਓ, ਭੋਜਨ ਵੱਧ ਤੋਂ ਵੱਧ ਹੈ, ਚਲੋ ਤਨ ਦੀ ਕਮਜ਼ੋਰੀ ਦੂਰ ਹੋ ਜਾਏਗੀ। ਪਰ ਜਿਹੜੇ ਲੋਕਾਂ ਦੇ ਮਨ ਕਮਜ਼ੋਰ ਹੋ ਚੁੱਕੇ ਨੇ ਸਾਧ ਸੰਗਤ ਜੀ, ਉਹਨਾਂ ਨੂੰ ਤੇ ਸਤਿਗੁਰਾਂ ਨੇ ਕਾਇਮ ਕਰਨਾ। ਆ ਇੱਕੋ ਦਰ ਹੈ ਜਿੱਥੇ ਆ ਕੇ ਸਾਡੇ ਮਨ ਦੀ ਕਮਜ਼ੋਰੀ ਦੂਰ ਹੋਏਗੀ, ਜਿੱਥੇ ਆ ਕੇ ਸਾਡੇ ਮਨ ਨੂੰ ਖੁਰਾਕ ਮਿਲੇਗੀ। ਧਿਆਨ ਦਿਓ, ਜੇ ਤਨ ਨੂੰ ਖੁਰਾਕ ਨਾ ਮਿਲੇ ਤੇ ਤਨ ਕਮਜ਼ੋਰ ਹੋ ਜਾਂਦਾ, ਜੇ ਮਨ ਨੂੰ ਖੁਰਾਕ ਨਾ ਮਿਲੇ ਤੇ ਮਨ ਵੀ ਕਮਜ਼ੋਰ ਹੋ ਜਾਂਦਾ। ਸਾਧ ਸੰਗਤ ਜੀ, ਤਨ ਦੀ ਖੁਰਾਕ ਭੋਜਨ ਹੈ ਤੇ ਮਨ ਦੀ ਖੁਰਾਕ ਭਜਨ ਹੈ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਚਿੰਨ ਭੁੱਖਾਂ ਸਭ ਗਵਾਈਆਂ। ਹੁਣ ਤਨ ਦਾ ਫਿਕਰ, ਧਨ ਦਾ ਫਿਕਰ, ਅਸੀਂ ਕਿਧਰੇ ਖੇਤੀ ਕਰਨੇ ਆ, ਕਿਧਰੇ ਸਾਰਾ ਸਾਰਾ ਦਿਨ 8-8 ਘੰਟੇ ਡਿਊਟੀ ਕਰਦਾ, ਕੋਈ ਡਰਾਈਵਰੀ ਕਰਦਾ, ਕੋਈ ਕੰਡਕਟਰੀ ਕਰਦਾ, ਕੋਈ ਸਾਧ ਸੰਗਤ ਟਰੈਕਟਰ ਚਲਾ ਰਿਹਾ, ਕੋਈ ਦਿਹਾੜੀ ਕਰ ਰਿਹਾ, ਕਾਹਦੇ ਵਾਸਤੇ? ਇੱਕ ਭੋਜਨ ਵਾਸਤੇ ਹੀ ਆ ਨਾ, 2 ਟਾਈਮ ਪ੍ਰਸ਼ਾਦਾ ਮਿਲ ਜੇ, ਆਪਣੇ ਸਰੀਰ ਵਾਸਤੇ ਹੀ ਹੈ ਨਾ ਸਾਰਾ ਕੁਛ। ਸਾਧ ਸੰਗਤ ਜੀ, ਤਨ ਦੀ ਖੁਰਾਕ ਭੋਜਨ ਹੈ ਤੇ ਮਨ ਦੀ ਖੁਰਾਕ ਭਜਨ ਹੈ। ਸਾਨੂੰ ਤਨ ਬਾਰੇ ਰੋਜ਼ ਫਿਕਰ ਰਹਿੰਦਾ ਤੇ ਆਪਣੇ ਮਨ ਬਾਰੇ ਵੀ ਕਦੇ ਸੋਚਿਆ ਵੀ ਇਹਨੂੰ ਵੀ ਕੁਝ ਦੇਣਾ? ਜਿਹੜੇ ਬੰਦੇ ਨੂੰ ਤਨ ਦੀ ਖੁਰਾਕ ਨਾ ਮਿਲੇ ਉਹਦਾ ਤਨ ਵਿਆਕੁਲ, ਜਿਹੜੇ ਬੰਦੇ ਨੂੰ ਮਨ ਦੀ ਖੁਰਾਕ ਨਾ ਮਿਲੇ ਉਹਦਾ ਮਨ ਵਿਆਕੁਲ। ਕਈ ਬੰਦੇ ਵੇਖੇ ਆ ਜਿਹੜੇ ਕਹਿਣਗੇ ਮੇਰਾ ਤੇ ਕਿਤੇ ਜੀ ਨਹੀਂ ਲੱਗਦਾ, ਮੇਰਾ ਘਰ ਚ ਜੀ ਨਹੀਂ ਲੱਗਦਾ, ਮੇਰਾ ਬਾਹਰ ਜੀ ਨਹੀਂ ਲੱਗਦਾ, ਜਿੱਥੇ ਜਾਵਾਂ ਮੇਰਾ ਮਨ ਹੀ ਨਹੀਂ ਲੱਗਦਾ। ਕਿਉਂ ਨਹੀਂ ਲੱਗਦਾ? ਕਿਉਂਕਿ ਸਾਡੇ ਮਨ ਨੂੰ ਮਨ ਦੀ ਖੁਰਾਕ ਨਹੀਂ ਮਿਲੀ। ਤੇ ਮਨ ਦੀ ਖੁਰਾਕ ਕੀ ਆ? ਪੈਸਾ? ਮਨ ਦੀ ਖੁਰਾਕ ਪੈਸਾ ਨਹੀਂ, ਮਨ ਦੀ ਖੁਰਾਕ ਕੋਠੀਆਂ ਨਹੀਂ, ਮਨ ਦੀ ਖੁਰਾਕ ਜ਼ਮੀਨ ਨਹੀਂ, ਮਨ ਦੀ ਖੁਰਾਕ ਕੱਪੜੇ ਨਹੀਂ, ਮਨ ਦੀ ਖੁਰਾਕ ਤੇ ਭੋਜਨ ਹੈ, ਭਜਨ ਹੈ। ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕਹਿ ਦੁੱਖ, ਦੇਹੋ ਨਾਮ ਸੰਤੋਖੀਆ, ਉਤਰੈ ਮਨ ਕੀ ਭੁੱਖ। ਮਨ ਦੀ ਭੁੱਖ, ਮਨ ਦੀ ਲਾਲਸਾ, ਇਹ ਤੇ ਭੋਜਨ ਨਾਲ ਨਹੀਂ ਭਜਨ ਨਾਲ ਖਤਮ ਹੋਏਗੀ। ਤੇ ਹੁਣ ਮਨਾਂ ਚ ਮਾਰ ਕੇ ਵੇਖੋ ਝਾਤੀ, ਹੁਣ ਜਿੱਦਾਂ ਭੁੱਖ ਲੱਗੀ ਹੋਵੇ ਪ੍ਰਸ਼ਾਦੇ ਦੀ, ਤੁਸੀਂ ਫਲ ਖਾਈ ਜਾਓ, ਪਰ ਸਬਰ ਨਹੀਂ ਆਉਂਦਾ ਜਿੰਨਾ ਚਿਰ ਰੋਟੀ ਨਾ ਮਿਲੇ। ਤੁਸੀਂ ਮਠਿਆਈ ਖਾਓ ਵੀ ਮਠਿਆਈ ਖਾ ਕੇ, ਪਰ ਨਹੀਂ, ਪ੍ਰਸ਼ਾਦੇ ਦੀ ਲੋੜ ਹੈ, ਫਿਰ ਜਾ ਕੇ ਗੱਲ ਬਣਦੀ ਹੈ। ਤੇ ਜਿਹੜੇ ਬੰਦੇ ਦਾ ਤਨ ਬਿਮਾਰ ਹੋਵੇ, ਯਾਦ ਰੱਖਣਾ, ਉਹਨੂੰ ਕਦੇ ਭੋਜਨ ਚੰਗਾ ਨਹੀਂ ਲੱਗਦਾ। ਜਿਹੜਾ ਪ੍ਰਸ਼ਾਦਾ ਨਾ ਛਕੇ, ਅਸੀਂ ਕਹਿੰਦੇ ਹਾਂ ਬਿਮਾਰ ਹੈ, ਨਿਸ਼ਾਨੀ ਹੈ ਨਾ ਬਿਮਾਰ ਬੰਦੇ ਦੀ। ਜਿਹੜੇ ਬੰਦੇ ਦਾ ਤਨ ਬਿਮਾਰ ਹੋਵੇ ਉਹਨੂੰ ਭੋਜਨ ਚੰਗਾ ਨਹੀਂ ਲੱਗਦਾ, ਜਿਹੜੇ ਬੰਦੇ ਦਾ ਮਨ ਬਿਮਾਰ ਹੋਵੇ ਉਹਨੂੰ ਭਜਨ ਚੰਗਾ ਨਹੀਂ ਲੱਗਦਾ, ਇਹ ਵੀ ਪੱਕੀ ਨਿਸ਼ਾਨੀ। ਜਿਹੜਾ ਬੰਦਾ ਰੋਟੀ ਨਾ ਖਾਵੇ, ਅਸੀਂ ਕਹਿੰਦੇ ਹਾਂ ਬਾਹਲਾ ਹੀ ਬਿਮਾਰ ਹੈ, ਇੱਕ ਰੋਟੀ ਵੀ ਨਹੀਂ ਖਾਂਦਾ। ਤੇ ਜਿਹੜਾ ਬੰਦਾ ਗੁਰਦੁਆਰੇ ਦੇ ਮੂਹਰ ਦੀ ਐਂ ਲੰਘ ਜਾਂਦਾ ਅਕੜਿਆ ਹੋਇਆ, ਉਹਨੇ ਕਦੇ ਸਿਰ ਹੀ ਨਹੀਂ ਝੁਕਾਇਆ, ਸਮਝ ਲਓ ਵੀ ਇਹ ਅੰਦਰੋਂ ਬਹੁਤ ਬਿਮਾਰ ਹੈ, ਇਹਦਾ ਮਨ ਬਾਹਲਾ ਹੀ ਬਿਮਾਰ ਹੈ, ਜਿਹੜਾ ਮਹੀਨੇ ਮੱਸਿਆ ਵੀ ਨਹੀਂ ਆਉਂਦਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਖਿਮਾ ਕਰਨਾ ਪਿਆਰਿਓ, ਵਿੱਚ ਬੜੇ ਬੈਠੇ ਹੋਣਗੇ, ਵਿੱਚ ਬਹੁਤ ਐਸੇ ਬੈਠੇ ਹੋਣਗੇ ਜਿਹੜੇ ਮਹੀਨੇ ਮੱਸਿਆ ਵੀ ਜਾ ਕੇ ਸਿਰ ਨਹੀਂ ਝੁਕਾਉਂਦੇ, ਵਿੱਚ ਬਹੁਤ ਹੋਣਗੇ ਜਿਹੜੇ ਸੰਗਰਾਂਦ ਵਾਲੇ ਦਿਨ ਵੀ ਨਹੀਂ ਜਾਂਦੇ, ਤੇ ਬਹੁਤੇ ਉਹ ਨੇ ਜਿਨ੍ਹਾਂ ਨੂੰ ਕਹੋਗੇ ਅੰਮ੍ਰਿਤ ਮੈਂ ਛਕਿਆ ਜੀ ਜਾਣਾ ਗੁਰਦੁਆਰੇ, ਮੈਂ ਮਹੀਨੇ ਮੱਸਿਆ ਜਾਇਆ ਉਹਨਾਂ ਦੀ ਸੰਗਰਾਂਦ ਜਾਈਦਾ, ਸੰਗਰਾਂਦ ਨਹੀਂ ਕਦੇ ਕੈਂਸਲ ਕਰੀਦੀ, ਸੰਗਰਾਂਦ ਤੇ ਕਿਉਂ ਜਾਂਦਾ? ਮੈਂ ਤੇ ਕਹਿੰਦਾ ਬਹੁਤੇ ਤੇ ਇਹੀ ਕਹਿੰਦੇ ਹੋਣਗੇ ਵੀ ਉਹਦੇ ਦੇਗ ਬਣਦੀ ਹੈ, ਬਸ ਜ਼ਿਆਦਾ ਇਹ ਹੋਣਾ ਵੀ ਸੰਗਰਾਂਦ ਵਾਲੇ ਦਿਨ ਦੇਗ ਤੇ ਬਣੂ, ਹੋਰ ਨੀ ਕੁਛ। ਓਏ ਹੋਵੇ ਗੁਰਸਿੱਖ ਤੇ ਗੁਰੂ ਦੇ ਦਰਸ਼ਨਾਂ ਬਿਨਾਂ ਬਚ ਜਾਏ, ਇਹ ਕਿੱਦਾਂ ਹੋ ਸਕਦਾ? ਬੜੀ ਵਾਰੀ ਅਰਜ ਕੀਤੀ, ਸਾਧ ਸੰਗ ਦਰਸ਼ਨ ਕੋ ਹੈ ਨਿਤਨੇਮ, ਜਾਕੋ ਸੋਈ ਦਰਸ਼ਨੀ ਸਮ ਦਰਸ਼ ਧਿਆਨੀ, ਸ਼ਬਦ ਵਿਵੇਕ ਇੱਕ ਟੇਕ, ਜਾ ਕੇ ਮਨ ਵਸੈ ਮਾਨ ਗੁਰ ਗਿਆਨ, ਸੋਈ ਬ੍ਰਹਮ ਗਿਆਨੀ ਹੈ। ਓਏ ਜੇ ਤੂੰ ਸੋਹਣਾ ਬਣਨਾ ਚਾਹੁੰਦਾ ਨਾ, ਭਾਈ ਗੁਰਦਾਸ ਜੀ ਕਹਿੰਦੇ ਆ ਜੇ ਆਪਣੇ ਆਪ ਨੂੰ ਸੋਹਣਾ ਬਣਨਾ ਚਾਹੁੰਦਾ ਹੈ, ਜੇ ਤੂੰ ਕਹਿੰਦਾ ਮੈਂ ਦੁਨੀਆਂ ਨੂੰ ਸੋਹਣਾ ਲੱਗਾ, ਮੈਂ ਲੋਕਾਂ ਨੂੰ ਪਿਆਰਾ ਲੱਗਾ, ਜਿਹੜਾ ਵੀ ਮੈਨੂੰ ਮਿਲੇ ਉਹ ਮੈਨੂੰ ਚੰਗਾ ਕਵੇ ਤੇ ਸੰਗਤ ਕਰਨੀ ਸ਼ੁਰੂ ਕਰਦੇ। ਭਾਈ ਗੁਰਦਾਸ ਜੀ ਕਹਿੰਦੇ ਨੇ ਜਿਹੜਾ ਰੋਜ਼ ਸੰਗਤ ਕਰਦਾ ਹੈ ਉਹ ਦਰਸ਼ਨ ਕਰਨ ਯੋਗ ਦਰਸ਼ਨੀ ਗੁਰਸਿੱਖ ਬਣ ਜਾਂਦਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਭੋਜਨ ਬਿਨਾਂ ਅਸੀਂ ਨਹੀਂ ਬਚ ਸਕਦੇ, ਜਿਹੜੇ ਗੁਰਮੁਖ ਨੇ ਉਹ ਭਜਨ ਬਿਨਾਂ ਵੀ ਨਹੀਂ ਬਚ ਸਕਦੇ। ਸਮਝੋ ਜਰਾ, ਜਿਹੜਾ ਬੰਦਾ ਬਿਮਾਰ ਹੋਵੇ, ਤੁਸੀਂ ਚਾਰ ਪੰਜ ਕੌਲੀਆਂ ਲੈ ਕੇ ਨਾ ਵਧੀਆ ਪੰਜ ਚਾਰ ਸਬਜ਼ੀਆਂ ਬਣਾ ਲਓ, ਉਹਦੇ ਸਾਹਮਣੇ ਲੈ ਜਾਓ, ਉਹਨੂੰ ਜਾ ਕੇ ਕਹੋ ਵੀ ਵੇਖ ਬਈ ਮੈਂ ਤੇਰੇ ਵਾਸਤੇ ਖੀਰ ਵੀ ਬਣਾਈ ਆ, ਮੈਂ ਤੇਰੇ ਵਾਸਤੇ ਕੜਾਹ ਵੀ ਬਣਾਇਆ, ਮੈਂ ਤੇਰੇ ਵਾਸਤੇ ਆਹ ਵੀ ਸਬਜ਼ੀ ਬਣਾਈ, ਆਹ ਵੀ ਬਣਾਈ, ਲੈ ਫੜ ਛੱਕ ਪ੍ਰਸ਼ਾਦਾ। ਉਹ ਕਹੂਗਾ ਮੈਂ ਬਿਮਾਰ ਆ, ਤੂੰ ਪ੍ਰਸ਼ਾਦਾ ਛਕਣ ਦੀ ਗੱਲ ਕਰਦਾ, ਮੇਰਾ ਪ੍ਰਸ਼ਾਦੇ ਵੱਲ ਵੇਖਣ ਨੂੰ ਵੀ ਜੀ ਨਹੀਂ ਕਰਦਾ, ਤੂੰ ਲੈ ਜਾ ਪਰੇ ਮੈਂ ਨਹੀਂ ਛਕਣਾ। ਤੂੰ ਖਾਣ ਦੀ ਗੱਲ ਕਰਦਾ, ਮੇਰਾ ਪ੍ਰਸ਼ਾਦੇ ਵੱਲ ਵੇਖਣ ਨੂੰ ਵੀ ਜੀ ਨਹੀਂ ਕਰਦਾ, ਕਿਉਂ? ਕਿਉਂਕਿ ਉਹਦਾ ਤਨ ਬਿਮਾਰ ਹੈ। ਜਿਹਦਾ ਤਨ ਬਹੁਤਾ ਬਿਮਾਰ ਹੋਵੇ ਉਹ ਪ੍ਰਸ਼ਾਦੇ ਵੱਲ ਵੇਖਦਾ ਵੀ ਨਹੀਂ, ਜਿਹਦਾ ਮਨ ਬਹੁਤਾ ਬਿਮਾਰ ਹੋਵੇ ਉਹ ਗੁਰਦੁਆਰੇ ਵੱਲ ਵੇਖਦਾ ਵੀ ਨਹੀਂ, ਉਹ ਮਹੀਨੇ ਮੱਸਿਆ ਵੀ ਨਹੀਂ ਜਾਂਦਾ। ਇੱਥੇ ਗੱਲ ਨੋਟ ਕਰੋ, ਜਿਹੜਾ ਬੰਦਾ ਇੱਕ ਪ੍ਰਸ਼ਾਦਾ ਛਕ ਲੇ ਤੇ ਅਸੀਂ ਕੀ ਕਹਿੰਦੇ ਹਾਂ? ਥੋੜਾ ਜਿਹਾ ਠੀਕ ਹੈ, ਅੱਜ ਇੱਕ ਛਕ ਲਿਆ। ਜੇ ਹਾਲ ਚਾਲ ਪੁੱਛਣ ਜਾਓਗੇ ਮਰੀਜ਼ ਦਾ ਵੀ ਕਿਵੇਂ ਹੈ, ਉਹ ਕਹਿਣਗੇ ਵੀ ਇੱਕ ਪ੍ਰਸ਼ਾਦਾ ਜੇ ਛਕ ਲਿਆ ਅੱਗੇ ਨਾਲੋਂ ਫਰਕ ਪੈ ਗਿਆ, ਜਿਹੜਾ ਦੋ ਛਕ ਲੇ ਅਸੀਂ ਕਹਿੰਦੇ ਹਾਂ ਹੁਣ ਥੋੜਾ ਜਿਹਾ ਹੋਰ ਠੀਕ ਹੈ, ਜਿਹੜਾ ਚਾਰ ਪੰਜ ਰੱਜ ਕੇ ਛਕ ਲੇ ਅਸੀਂ ਕਹਿੰਦੇ ਹੁਣ ਤਾਂ ਬਿਲਕੁਲ ਹੀ ਠੀਕ ਆ, ਰੱਜ ਕੇ ਪ੍ਰਸ਼ਾਦਾ ਛਕਿਆ ਇਹਨੇ। ਜਿਹੜਾ ਅਸੀਂ ਆ ਘੰਟਾ ਕੁ ਇੱਥੇ ਬਹਿ ਕੇ ਸੁਣ ਲੈਂਦੇ ਹਾਂ ਨਾ, ਜਿਹੜੇ ਹੁਣ ਦੋ ਘੰਟੇ ਇੱਥੇ ਬੈਠ ਕੇ ਸੁਣਨਗੇ, ਇਹਦਾ ਮਤਲਬ ਇਹ ਹੈ ਵੀ ਜਿਹੜੇ ਦੋ ਘੰਟੇ ਇੱਥੇ ਬਹਿ ਗਏ ਤੇ ਮਨ ਥੋੜਾ ਜਿਹਾ ਠੀਕ ਹੈ, ਜਿਹੜਾ ਦੋ ਘੰਟੇ ਬਹਿ ਗਏ ਥੋੜਾ ਬਹੁਤਾ ਤੇ ਬਾਣੀ ਚੰਗੀ ਲੱਗਣ ਲੱਗੀ, ਥੋੜਾ ਬਹੁਤਾ ਤੇ ਬਹੁਤਾ ਗੁਰੂ ਦਾ ਇਤਿਹਾਸ ਚੰਗਾ ਲੱਗਣ ਲੱਗਿਆ, ਥੋੜੀ ਜਿਹੀ ਤੇ ਗੁਰੂ ਦੀ ਸ਼ਬਦ ਦੀ ਵਿਚਾਰ ਚੰਗੀ ਲੱਗਣ ਲੱਗੀ, ਜਿਹੜਾ ਦੋ ਘੰਟੇ ਇੱਥੇ ਬਹਿ ਗਿਆ ਸਮਝ ਲਓ ਵੀ ਥੋੜਾ ਜਿਹਾ ਠੀਕ ਹੋ ਗਿਆ, ਜਿਹੜਾ ਚਾਰ ਘੰਟੇ ਸੰਗਤ ਕਰ ਗਿਆ ਸਮਝ ਲਓ ਵੀ ਇਹਦਾ ਫਰਕ ਪੈ ਗਿਆ, ਮੋੜ ਠੀਕ ਹੋਣਾ ਸ਼ੁਰੂ ਹੋ ਗਿਆ, ਇਲਾਜ ਹੋ ਰਿਹਾ। ਇੱਕ ਦਿਨ ਐਸਾ ਆਵੇ, ਇੱਕ ਦਿਨ ਐਸਾ ਆਵੇ ਪਿਆਰਿਓ, ਇੱਕ ਦਿਨ ਐਸਾ ਆਵੇ ਜਿੱਦਾਂ ਅਸੀਂ ਭੋਜਨ ਬਿਨਾਂ ਨਹੀਂ ਬਚ ਸਕਦੇ, ਅਸੀਂ ਕਦੇ ਕਹੀਏ ਕਿ ਮੈਂ ਹੁਣ ਗੁਰੂ ਦੇ ਦਰਸ਼ਨਾਂ ਬਿਨਾਂ ਬਚ ਨਹੀਂ ਸਕਦਾ, ਜਿੱਦਣ ਮੈਂ ਮਹਾਰਾਜ ਦੇ ਦਰਸ਼ਨ ਨਹੀਂ ਨਾ ਕਰਦਾ ਮੈਨੂੰ ਇੰਝ ਲੱਗਦਾ ਵੀ ਅੱਜ ਮੇਰੇ ਤੋਂ ਮੇਰਾ ਕੁਝ ਗਵਾਚ ਗਿਆ, ਅੱਜ ਮੈਨੂੰ ਦਿਨ ਚੰਗਾ ਹੀ ਨਹੀਂ ਲੱਗਦਾ, ਅੱਜ ਮੈਨੂੰ ਆ ਦੁਨੀਆ ਚੰਗੀ ਨਹੀਂ ਲੱਗਦੀ, ਕਿਉਂ? ਕਿਉਂਕਿ ਅੱਜ ਮੈਨੂੰ ਸਤਿਗੁਰਾਂ ਦੇ ਦਰਸ਼ਨ ਨਹੀਂ ਹੋਏ, ਅੱਜ ਮੈਨੂੰ ਮੇਰੇ ਗੁਰੂ ਦੇ ਦੀਦਾਰ ਨਹੀਂ ਹੋਏ। ਇੱਥੇ ਆਵੇ ਬਾਈ ਗੁਰਦੁਆਰਾ ਸਾਹਿਬ ਜਾਣਾ ਸ਼ੁਰੂ ਕਰ ਦਿਓ। ਬਹੁਤ ਤੁਹਾਡੇ ਚੋਂ ਵੀ ਨੇ ਜਿਹੜੇ ਕਹਿੰਦੇ ਆ ਜੀ ਤੇ ਕਰਦੇ ਆ ਛੱਡ, ਜੀ ਤੇ ਕਰਦਾ ਵੀ ਸ਼ਰਾਬ ਛੱਡ ਦਈਏ, ਪਰ ਕਰੀਏ ਕੀ, ਛੱਡੀ ਨਹੀਂ ਜਾਂਦੀ। ਜੀ ਤੇ ਕਰਦਾ ਵੀ ਮਾਸ ਛੱਡ ਦਈਏ, ਪਰ ਕੀ ਕਰੀਏ, ਛੱਡਿਆ ਹੀ ਨਹੀਂ ਜਾਂਦਾ। ਜੀ ਤੇ ਕਰਦਾ, ਜੀ ਤੇ ਕਰਦਾ ਵੀ ਨਸ਼ਾ ਛੱਡ ਦਈਏ, ਛੱਡਿਆ ਹੀ ਨਹੀਂ ਜਾਂਦਾ। ਮਹਾਂਪੁਰਖ ਕਿਹਾ ਕਰਦੇ ਸੀ, ਕਹਿੰਦੇ ਭਾਈ ਸੰਗਤ ਵਿੱਚ ਆਉਣਾ ਸ਼ੁਰੂ ਕਰ ਦਿਓ, रोज जाओ गुरुद्वारे, रोज जाओ, रोज जाओ, नहीं छड़ सकता, कोई गल नहीं, इशनान करके चलिया जाया कर, जांदा रहेगा, जांदा रहेगा, ज्यों ज्यों सुनाम दे नेड़े जाएगा धर्मगढ़ ते आप ही दूर हो जू, ज्यों ज्यों धर्मगढ़ तो दूर ते आप ही हो जाना, फिर ज्यों ज्यों सुनाम दे नेड़े पहुंचेगा धर्मगढ़ ते आप ही दूर हो जाना ना, फिर ज्यों ज्यों गुरु दे नेड़े जाई जाएगा, गुरु दी शब्द दी विचार सुनेगा, बाणी दियां चोटां ज्यों ज्यों पैणगियां, शराब ते आप ही दूर हो जानी, ठेका ते पिछे ही रह जाना, फिर जदों रास आउण लग पिया फिर कहेगा ओए ते कुछ भी नहीं, बिखै बन फीका त्यागरी सखिए, नाम महारस पियो। फिर पता लगना भी आनंद है, मैं ते एवं भटकदा फिरदा सी, मैं ते एवं दर दर ते फिरदा सी, जदों नाम दा रंग चढ़दा ना कदे, गुरु दी कृपा हो जावे, सतगुरां दी रहमत हो जावे, फिर गल बनदी। जरा वेखो ते सही, जरा तजर्बा करके ते वेखो, जरा जरा इस राह ते चल के ते वेखो, हो जा मना फकीर छड़ दे दुनिया वाली मौज नू, हो जा मना फकीर छड़ दे दुनिया वाली मौज नू, हो जा मना फकीर छड़ दे दुनिया वाली मौज नू, हो जा मना फकीर छड़ दे दुनिया वाली मौज नू, हो जा मना फकीर छड़ दे दुनिया वाली मौज नू, हो जा मना फकीर छड़ दे दुनिया वाली वाली मौज नू, हो जा मना फकीर छड़ दे दुनिया वाली मौज नू, हो जा मना फकीर छड़ दे दुनिया वाली मौज नू, हो जा मना फकीर छड़ दे दुनिया वाली, बड़ो सारे हो जा मना फकीर छड़ दे दुनिया वाली मौज नू, हो जा छड़ के तो वेख जरा दुनिया दी मौज, दुनिया दी मौज छड़नी है बड़ी औखी, वेखा छड़ के करे इत्थे, पढ़ो इतिहास पता लगता लखू वर्गे कित्थों तो किथे पहुंच गए, दुनिया वाली मौज छड़ दित्ती उन्हें, लखू ताड़वी वर्गे जेड़े डाके मारते सी दुनिया नू लुटदे सी, जदों किसे दे सामने जाते सी ते लोग कहिंदे सी ओए जंगल विच चले आ किते गां लखू ही ना मिलते, जिथे लोग कहिंदे सी लखू टक्कर ना पवे, जदों लखू ने दुनिया वाली मौज नू छड्डिया, लोकां नू लुटना छड्डिया, डाके मारने छड्डे, ते लोग कहिंदे सी भागा वाला समा अज सानू लखू जी दे दर्शन हो जाण, अखो सतना इन्नी तब्दीली आई ते आई किदा, दुनिया वाली मौज छड़ दित्ती, वेखो ते सही तरह छड़ के, तेरी बदल जाऊ तकदीर छड़ दे दुनिया वाली मौज नू, बदल जाऊ तकदीर छड़ दे दुनिया वाली मौज नू, तेरी बदल जाऊ तकदीर छड़ दे दुनिया वाली मौज नू, बदल जाऊ तकदीर छड़ दे दुनिया वाली मौज नू, तेरी बदल जाऊ तकदीर छड़ दे दुनिया वाली मौज नू, बदल जाऊ तकदीर छड़ दे दुनिया वाली मौज, दुनिया की मौज छड़नी कोई सौखी नहीं, दुनिया नूं छड़ना कोई सौखा नहीं, इसे करके महाराज ने साडे ते कृपा कीती आ, ਬੇਨਤੀ ਮੈਂ ਕੱਲ ਵੀ ਇੱਕ ਕੀਤੀ ਸੀ, ਮਹਾਰਾਜ ਨੇ ਇਸੇ ਕਰਕੇ ਆਖਿਆ ਤੂੰ ਦੁਨੀਆਂ ਨੂੰ ਨਾ ਛੱਡ, ਦੁਨੀਆਂ ਵਿੱਚ ਰਹਿੰਦਾ ਹੋਇਆ ਦੁਨੀਆਂ ਦਾ ਮੋਹ ਛੱਡ, ਰਹਿ ਘਰ ਚ। ਪਰ ਇਹ ਗੱਲ ਸਦਾ ਯਾਦ ਰੱਖੋ ਵੀ ਇੱਕ ਦਿਨ ਮੈਂ ਇਹ ਘਰ ਨੂੰ ਛੱਡ ਕੇ ਚਲੇ ਜਾਣਾ, ਰਹਿ ਬੱਚਿਆਂ ਚ। ਪਰ ਇਹ ਗੱਲ ਯਾਦ ਰੱਖ ਵੀ ਇੱਕ ਦਿਨ ਮੈਂ ਇਹਨਾਂ ਬੱਚਿਆਂ ਨੂੰ ਛੱਡ ਕੇ ਚਲੇ ਜਾਣਾ। ਰਹਿਣਾ ਰਿਸ਼ਤੇਦਾਰਾਂ ਦੇ ਵਿੱਚ ਹੀ ਆ, ਪਰ ਇਹ ਗੱਲ ਸਦਾ ਯਾਦ ਰੱਖ ਕਿ ਇੱਕ ਦਿਨ ਮੈਂ ਇਹਨਾਂ ਨੂੰ ਛੱਡ ਕੇ ਚਲੇ ਜਾਣਾ। ਅਖੰਡ ਕੀਰਤਨ ਤਿੰਨ ਭੋਜਨ ਜੂਰਾ, ਕੀਰਤਨ ਨੂੰ ਆਪਣੀ ਖੁਰਾਕ ਬਣਾਓ, ਕਥਾ ਨੂੰ ਆਪਣੀ ਖੁਰਾਕ ਬਣਾਓ। ਮੈਂ ਗੁਰਦੁਆਰੇ ਜਾਣਾ ਹੈ, ਜਿੰਨਾ ਚਿਰ ਮੈਂ ਬਾਣੀ ਸੁਣ ਨਾ ਲਵਾਂ ਮੈਨੂੰ ਚੈਨ ਨਹੀਂ ਆਉਂਦੀ, ਇਹੋ ਜਿਹੀ ਬਿਰਤੀ ਬਣੀ। ਗੁਰੂ ਨਾਨਕ ਸਾਹਿਬ ਜਦੋਂ ਚੱਲੇ ਸੀ ਨਾ ਘਰੋਂ, ਤੇ ਮਰਦਾਨੇ ਨੂੰ ਮਾਤਾ ਤ੍ਰਿਪਤਾ ਨੇ ਆਖਿਆ, ਵੇ ਮਰਦਾਨਿਆ। ਹਾਂ ਮਾਤਾ ਜੀ, ਮੇਰੇ ਮੁੰਡੇ ਨੂੰ ਕਦੇ ਭੁੱਖਾ ਨਾ ਰੱਖੀ, ਮੇਰੇ ਪੁੱਤਰ ਨੂੰ ਕਦੇ ਭੁੱਖਾ ਨਾ ਰੱਖੀ, ਮੇਰੇ ਲਾਲ ਨੂੰ ਕਦੇ ਭੁੱਖਾ ਨਾ ਰੱਖੀ। ਮਾਤਾ ਜੀ, ਤੁਹਾਡਾ ਪੁੱਤ ਤੇ ਖਾਂਦਾ ਹੀ ਕੁਛ ਨੀ, ਇਹਨੇ ਤੇ ਕਦੇ ਛਕਿਆ ਹੀ ਨੀ ਕੁਛ, ਇਹਨਾਂ ਨੂੰ ਪ੍ਰਸ਼ਾਦਾ ਦਿਓ ਉਹ ਨੀ ਚੱਜ ਤਰ੍ਹਾਂ ਛਕਦੇ, ਦੁੱਧ ਛਕਾਓ ਉਹ ਨੀ ਛਕਦੇ, ਮੌਜ ਵਿੱਚ ਹੁਣ ਤੇ ਛਕ ਲੈਂਦੇ, ਨਹੀਂ ਤੇ ਬਹੁਤ ਘੱਟ ਛਕਦੇ ਗੁਰੂ ਨਾਨਕ ਪਾਤਸ਼ਾਹ। ਉਸ ਸਮੇਂ ਮਾਤਾ ਤ੍ਰਿਪਤਾ ਕਹਿਣ ਲੱਗੀ, ਮਰਦਾਨਿਆ ਮੈਂ ਗੱਲ ਰੋਟੀਆਂ ਦੀ ਨੀ ਕਰਦੀ, ਗੱਲ ਮੈਂ ਪ੍ਰਸ਼ਾਦੇ ਦੀ ਨੀ ਕਰਦੀ, ਗੱਲ ਮੈਂ ਖੀਰਾਂ ਦੀ ਨੀ ਕਰਦੀ, ਮੇਰੇ ਪੁੱਤਰ ਦੀ ਖੁਰਾਕ ਆ ਜਿਹੜੀ ਪੋਟਲੀ ਜੀ ਲਈ ਫਿਰਦਾ ਇਹਦੇ ਵਿੱਚ ਹੈ। ਮਾਤਾ, ਇਹਦੇ ਚ ਕਿਹੜੀ ਖੁਰਾਕ ਆ? ਉਹ ਕਹਿੰਦੇ ਇਹਦੇ ਵਿੱਚ ਰਬਾਬ। ਮੇਰਾ ਪੁੱਤਰ ਤੈਨੂੰ ਕਿਹਾ ਕਰੇਗਾ ਮਰਦਾਨਿਆ ਰਬਾਬ ਵਜਾ, ਵੇਖੀ ਮਰਦਾਨਿਆ ਕਿਤੇ ਦੇਰ ਨਾ ਲਾ ਦੀ, ਜਦੋਂ ਮੇਰਾ ਪੁੱਤਰ ਕਵੇ ਉਦੋਂ ਹੀ ਬਸ ਨਾਲ ਦੀ ਨਾਲ ਰਬਾਬ ਵਜਾਣੀ ਸ਼ੁਰੂ ਕਰਦੀ। ਮੇਰਾ ਪੁੱਤਰ ਨੂੰ ਮੇਰੇ ਪੁੱਤਰ ਨੂੰ ਕੀਰਤਨ ਦੀ ਭੁੱਖ ਲੱਗਦੀ ਹੈ। ਇਹ
ਸਤ ਸ੍ਰੀ ਅਕਾਲ,
ਮੇਰਾ ਪੁੱਤਰ ਮਾਤਾ ਬਿਨਾਂ ਵੱਜ ਸਕਦਾ, ਮੇਰਾ ਪੁੱਤਰ ਪਿਤਾ ਬਿਨਾਂ ਵੱਜ ਸਕਦਾ, ਮੇਰਾ ਪੁੱਤਰ ਆਪਣੇ ਪੁੱਤਰਾਂ ਬਿਨਾਂ ਵੱਜ ਸਕਦਾ, ਮੇਰਾ ਪੁੱਤਰ ਦੁਨੀਆ ਦੀ ਹਰ ਚੀਜ਼ ਬਿਨਾਂ ਵੱਜ ਸਕਦਾ, ਮੈਨੂੰ ਪਤਾ ਮੇਰਾ ਪੁੱਤਰ ਕੀਰਤਨ ਬਿਨਾਂ ਨਹੀਂ ਵੱਜ ਸਕਦਾ। ਮੇਰੇ ਗੁਰੂ ਨਾਨਕ ਦੀ ਖੁਰਾਕ, ਮੇਰੇ ਲਾਲ ਦੀ ਖੁਰਾਕ ਹੈ ਕੀਰਤਨ। ਤੇ ਮਰਦਾਨਿਆ ਜਦੋਂ ਤੈਨੂੰ ਹੁਕਮ ਹੋਵੇ ਤੂੰ ਰਬਾਬ ਵਜਾਉਣੀ ਵਜਾਉਣੀ। ਕਹਿੰਦਾ ਸਤ ਵਚਨ। ਮਰਦਾਨੇ ਨੇ ਮਾਤਾ ਤ੍ਰਿਪਤਾ ਦਾ ਇਹ ਦੱਸਿਆ ਹੋਇਆ ਭਜਨ ਪੱਲੇ ਬੰਨਿਆ। ਜਦੋਂ ਵੀ ਗੁਰੂ ਨਾਨਕ ਪਾਤਸ਼ਾਹ ਨੇ ਕਹਿਣਾ ਮਰਦਾਨਿਆ ਲੈ ਬਾਣੀ ਆਈ ਹੈ ਬਜਾਰ ਬਾਬ, ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇਲਾ ਲਾ। ਵੇਖੋ ਗੁਰੂ ਨਾਨਕ ਪਾਤਸ਼ਾਹ ਜਿਨ੍ਹਾਂ ਨੇ ਚਾਰ ਉਦਾਸੀਆਂ ਆਪਣੇ ਜੀਵਨ ਵਿੱਚ ਕੀਤੀਆਂ ਨੇ, ਪਤਾ ਹੀ ਨੀ ਕਿੱਥੇ ਕਿੱਥੇ ਜਾ ਕੇ ਦੁਨੀਆਂ ਦਾ ਭਲਾ ਕੀਤਾ, ਜਗ੍ਹਾ ਜਗ੍ਹਾ ਤੇ ਜਾ ਕੇ ਸੰਸਾਰ ਨੂੰ ਸੜਦੀ ਬਲਦੀ ਲੁਕਾਈ ਨੂੰ ਸ਼ਬਦ ਦੇ ਛਿੱਟੇ ਮਾਰ ਮਾਰ ਕੇ ਠਾਰਿਆ, ਅੰਮ੍ਰਿਤ ਦੇ ਛਿੱਟੇ ਮਾਰ ਮਾਰ ਕੇ ਠਾਰਿਆ। ਉਹ ਗੁਰੂ ਨਾਨਕ ਪਾਤਸ਼ਾਹ ਜਦੋਂ ਉਹਨਾਂ ਨੇ ਕਹਿਣਾ ਮਰਦਾਨਿਆ ਲੈ ਬਾਣੀ ਆਈ ਆ, ਭਾਵੇਂ ਦਿਨ ਹੋਣੀ ਦਿਨ ਹੋਣਾ, ਭਾਵੇਂ ਰਾਤ ਹੋਣੀ, ਭਾਵੇਂ ਗਰਮੀ ਹੋਵੇ ਭਾਵੇਂ ਸਰਦੀ ਹੋਵੇ, ਭਾਵੇਂ ਪਿੰਡ ਹੋਵੇ ਤੇ ਭਾਵੇਂ ਜੰਗਲ ਹੋਵੇ, ਭਾਵੇਂ ਕੋਈ ਸਰੋਤਾ ਆਵੇ ਤੇ ਭਾਵੇਂ ਨਾ ਆਵੇ, ਮਰਦਾਨੇ ਨੇ ਗੁਰੂ ਨਾਨਕ ਨੇ ਕਹਿਣਾ ਨਾਲ ਦੀ ਨਾਲ ਰਬਾਬ ਚੁੱਕ ਲੈਣੀ। ਬੋਲੋ ਮਹਾਰਾਜ, ਉਸੇ ਸਮੇਂ ਰਬਾਬ ਸੁਰ ਕਰ ਲੈਂਦਾ ਸੀ ਬੰਦਾ, ਤੇ ਰਬਾਬ ਵੀ ਇਹੋ ਜਿਹੀ ਸੀ। ਬੜੀ ਵਾਰੀ ਬੇਨਤੀਆਂ ਕੀਤੀਆਂ ਨੇ, ਰਬਾਬਾਂ ਤੇ ਦੁਨੀਆਂ ਹੀ ਚੁੱਕੀ ਫਿਰਦੀ ਆ, ਰਬਾਬਾਂ ਤੇ ਦੁਨੀਆਂ ਚੁੱਕੀ ਫਿਰਦੀ, ਪਰ ਮਰਦਾਨੇ ਵਰਗੀ ਰਬਾਬ ਨਹੀਂ ਵਜਾ ਸਕਦਾ ਕੋਈ। ਰਬਾਬਾਂ ਤੇ ਦੁਨੀਆਂ ਚੁੱਕੀ ਫਿਰਦੀ ਆ, ਪਰ ਮਰਦਾਨੇ ਦੀ ਰਬਾਬ ਦਾ ਕੋਈ ਮੁਕਾਬਲਾ ਨਹੀਂ। ਬੰਸਰੀਆਂ ਅੱਜ ਵੀ ਬੜੇ ਚੁੱਕੀ ਫਿਰਦੇ ਨੇ, ਪਰ ਭਗਵਾਨ ਕ੍ਰਿਸ਼ਨ ਦੀ ਬੰਸਰੀ ਦਾ ਕੋਈ ਮੁਕਾਬਲਾ ਨਹੀਂ। ਵਾਜੇ ਅੱਜ ਵੀ ਦੁਨੀਆਂ ਚੁੱਕੀ ਫਿਰਦੀ, ਪਰ ਸੰਤ ਬਾਬਾ ਈਸ਼ਰ ਸਿੰਘ ਦੇ ਵਾਜੇ ਦਾ ਕੋਈ ਮੁਕਾਬਲਾ।
ਸਤਿ ਸ੍ਰੀ ਅਕਾਲ,
ਵਾਜਾ ਤੇ ਉਹ ਆ ਜਿਹੜਾ ਵੱਜੇ ਤੇ ਵੱਜਦਾ ਹੀ ਰਵੇ। 50 ਸਾਲ ਮਹਾਂਪੁਰਖਾਂ ਨੇ ਕੀਰਤਨ ਕੀਤਾ, ਸੰਤ ਬਾਬਾ ਈਸ਼ਰ ਸਿੰਘ ਮਹਾਂਪੁਰਸ਼ਾਂ ਨੇ 50 ਸਾਲ ਉਹਨਾਂ ਨੇ ਕੀਰਤਨ ਕੀਤਾ। ਐਸੀਆਂ ਝੜੀਆਂ ਲਾਈਆਂ, ਕੋਈ ਥਾਂ ਹੈ ਹੀ ਨੀ ਜਿੱਥੇ ਉਹ ਨਹੀਂ ਗਏ। ਜਗ੍ਹਾ 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 ਤੇ ਜਾ ਕੇ ਉਹਨਾਂ ਨੇ ਗੁਰਮਤ ਦਾ ਪ੍ਰਚਾਰ ਕੀਤਾ, ਤੇ ਸਾਧ ਸੰਗਤ ਜੀ 9 ਲੱਖ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ। ਇੱਕ ਤੇ ਛੋਟੀ ਜੀ ਗੱਲ,
ਸਤਿ ਸ੍ਰੀ ਅਕਾਲ।
9 ਲੱਖ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਗ੍ਰੰਥ ਸਾਹਿਬ ਮਰ ਤੇ ਲੜ ਲਾਇਆ। ਅੱਜ ਮੈਂ ਵੇਖਣਾ ਕਈ ਵਾਰੀ ਕਈ ਬੰਦੇ ਅੱਜ ਉਹ ਕਈ ਵਾਰੀ ਗੱਲ ਕਰਦੇ ਆ, ਮੇਰੇ ਨਾਲ ਵੀ ਕਈ ਵਾਰੀ ਵਿਚਾਰ ਹੁੰਦੀ ਆ, ਕਹਿਣਗੇ ਜੀ ਰਾੜਾ ਸਾਹਿਬ ਤੇ ਉੱਥੇ ਜੀ ਕਹਿੰਦੇ ਜੋੜਿਆਂ ਦੀ ਪੂਜਾ ਹੋਈ ਜਾਂਦੀ, ਉੱਥੇ ਤੇ ਪਲੰਗ ਨੂੰ ਵੀ ਮੱਥੇ ਟੇਕੀ ਜਾਂਦੇ ਲੋਕ, ਕਹਿੰਦੇ ਕਹਿਣ ਵਾਲੇ ਕਹਿੰਦੇ ਉਹਦੇ ਭੋਰੇ ਨੂੰ ਮੱਥੇ ਟੇਕੀ ਜਾਂਦੇ ਲੋਕ। ਗੁਰੂ ਪਿਆਰਿਓ, ਕੋਈ ਕਹਿੰਦਾ ਨੀ ਇੱਥੇ ਮੱਥਾ ਟੇਕੋ, ਕੋਈ ਕਹਿੰਦਾ ਨੀ ਇੱਥੇ ਮੱਥਾ ਟੇਕੋ, ਪਰ ਠੀਕ ਆ ਜਿਹੜਾ ਬੰਦਾ ਜਿਹੋ ਜਿਹਾ ਹੋਵੇ ਉਹਨੇ ਉਹੋ ਜਿਹੀ ਕੁਛ ਨਾ ਕੁਛ ਲੱਭਦੇ ਰਹਿਣਾ। ਜਿਹੜਾ ਬੰਦਾ ਗਾਹਕ ਹੀ ਔਗਣਾ ਤਾਂ ਉਹਨੇ ਵੇਖਣ ਸਾਰ ਜਿੱਥੇ ਜਾਣਾ, ਜਿਹੜੀ ਸੰਸਥਾ 'ਚ ਜਾਊ, ਜਿਹੜੇ ਸੰਤ ਕੋਲ ਜਾਊ, ਜਿਹੜੇ ਰਾਗੀ ਕੋਲ ਜਾਊ, ਜਿਹੜੇ ਕਥਾਵਾਚਕ ਕੋਲ ਜਾਊ, ਉਹਨੇ ਕੁਝ ਨਾ ਕੁਝ ਔਗਣ ਲੱਭਣਾ। ਗੁਣਾਂ ਦੇ ਗਾਹਕ ਬਣੋ, ਸਾਰੀ ਜ਼ਿੰਦਗੀ ਕਿਤੇ ਔਗਣ ਹੀ ਨਾ ਨਾ ਵੇਖਦੇ ਰਹਿ ਜਾਈਏ ਵੀ ਇਹਦੇ ਚਾਹ ਔਗਣ ਨੇ, ਇਹਦੇ ਚਾਹ ਔਗਣ ਨੇ। ਵੇਖਣਾ ਤੇ ਇਹ ਆ ਵੀ ਅਸੀਂ ਗੁਣ ਲੈਣੇ ਨੇ, ਗੁਣ ਲੈ ਕੇ ਆਪਣਾ ਜੀਵਨ ਸਵਾਰ, ਅਸੀਂ ਗਾਹ ਨੂੰ ਚੱਲਣਾ, ਅਸੀਂ ਅੱਗੇ ਕਿੱਦਾਂ ਚੱਲਣਾ। ਮੈਂ ਬੇਨਤੀ ਕਰਦਾ ਹੁੰਦਾ, ਉਹ ਤੂੰ ਭੋਰਾ ਤੇ ਵੇਖਿਆ, ਮਹਾਂਪੁਰਖਾਂ ਦੇ ਜੋੜੇ ਤੇ ਵੇਖੇ, ਮਹਾਂਪੁਰਖਾਂ ਦਾ ਬੈੱਡ ਤੇ ਵੇਖਿਆ, ਉਹ ਇਹ ਵੀ ਤੇ ਵੇਖੋ ਵੀ ਮਹਾਂਪੁਰਖਾਂ ਦੀ ਕਮਾਈ ਕਿੰਨੀ ਕੁ ਸੀ, ਕਿੰਨੀ ਕਮਾਈ। ਸਾਰੀ ਸਾਰੀ ਰਾਤ ਨਹਿਰ ਵਿੱਚ ਖੜ ਕੇ ਬੰਦਗੀ ਕਰਨੀ ਕਿਤੇ ਸੌਖੀ ਪਈ। ਸੰਤ ਬਾਬਾ ਅਤਰ ਸਿੰਘ ਜੀ ਮਹਾਂਪੁਰਸ਼ਾਂ ਨੇ ਇੱਕ ਇੱਕ ਸਾਲ ਦਾ ਚੌਂਕੜਾ ਲਾਇਆ, ਕਿਤੇ ਸੌਖਾ ਹੀ ਪਿਆ ਤੇ ਕਮਾਈਆਂ ਕੀਤੀਆਂ ਸੀ। ਬਾਬਾ ਈਸ਼ਰ ਸਿੰਘ ਮਹਾਂਪੁਰਸ਼ਾਂ ਦਾ ਜੀਵਨ ਪੜ੍ਹੋ, ਪਤਾ ਫੇਰ ਲੱਗਦਾ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਨੇ ਪਰ ਕਮਾਈਆਂ ਕਰਨੀਆਂ ਬੜੀਆਂ ਔਖੀਆਂ। ਵੇਖੋ ਕਿਤੇ ਜਦੋਂ ਤੁਰਦੇ ਸੀ ਨਾ, ਗੋਹਾ ਸਿੱਟਣਾ ਡੰਗਰਾਂ ਦਾ, ਜਦੋਂ ਸਿੱਟਣਾ ਤੇ ਸਿਰ ਦੇ ਉੱਤੇ ਚੁੱਕਣਾ ਤੇ ਆਲੋਵਾਲ ਦੇ ਜਿਹੜੇ ਸੀ ਪ੍ਰੇਮੀ, ਉਹਨਾਂ ਨੇ ਇੱਕ ਵਾਰੀ ਜਾ ਕੇ ਗੁਲਾਬ ਸਿਆਂ ਨਹਿਰੂ ਸਾਹਿਬ ਸੇਵਾ ਕਰਦੇ, ਛੱਡ ਖਹਿੜਾ ਨਾਮ ਗੁਲਾਬ ਸਿੰਘ ਸੀ ਪਹਿਲਾਂ, ਛੱਡ ਖਹਿੜਾ ਕਿਆ ਲੈਣਾ ਫਕੀਰਾਂ ਤੋਂ, ਆ ਜਾ ਆਪਾਂ ਚੱਲੀਏ, ਆਪਾਂ ਪਿੰਡ ਚੱਲਣੇ, ਆਪਾਂ ਇਹਨਾਂ ਫਕੀਰਾਂ ਤੋਂ ਕਿਆ ਲੈਣਾ, ਤੂੰ ਛੱਡ ਖਹਿੜਾ। ਮਹਾਂਪੁਰਸ਼ ਕਹਿੰਦੇ ਨਹੀਂ, ਜਦੋਂ ਤੁਰਨਾ ਨਾ ਤੇ ਲੱਤਾਂ ਭਿੜਦੀਆਂ ਹੁੰਦੀਆਂ ਸੀ, ਉਹਨੂੰ ਇੰਨੀ ਕਮਜ਼ੋਰੀ ਆ ਗਈ ਸਰੀਰ ਵਿੱਚ ਤੇ ਘਰ ਵਾਲਿਆਂ ਨੇ ਬੜਾ ਆਖਿਆ ਸੀ, ਕਹਿੰਦੇ ਰਹਿ ਵੀ ਆ ਜਾ ਚੱਲੀਏ ਛੱਡ ਖਹਿੜਾ, ਕਹਿੰਦੇ ਨਹੀਂ ਹੁਣ ਤੇ ਇੱਥੇ ਰਹਿ ਕੇ ਸੇਵਾ ਕਰਨੀ। ਤੇ ਵਾਜਾ ਵਜਾਉਂਦੇ ਸੀ, ਇੱਕ ਦਿਨ ਇਕੱਲੇ ਹੀ ਅੰਦਰ ਬੈਠੇ ਵਾਜਾ, ਮੈਂ ਬੇਨਤੀ ਕੀਤੀ ਹੈ ਨਾ ਵੀ ਉਹਨਾਂ ਦੇ ਵਾਜੇ ਦਾ ਕੋਈ ਮੁਕਾਬਲਾ ਨਹੀਂ, ਵਾਜੇ ਤੇ ਦੁਨੀਆਂ ਚੁੱਕੀ ਫਿਰਦੀ, ਵੱਡੇ ਤੋਂ ਵੱਡੇ ਰਾਗੀ ਵੀ ਅੱਜ ਸੁਰ ਲਾਉਣੀ ਕੋਈ ਹੋਰ ਹੁੰਦੀ ਤੇ ਲੱਗ ਕੋਈ ਹੋਰ ਜਾਂਦੀ, ਕਦੇ ਵੇਖ ਲਓ ਕਦੇ ਨਾ ਕਦੇ ਤੇ ਲੱਗ ਹੀ ਜਾਂਦੀ। ਮਹਾਂਪੁਰਖਾਂ ਦੀਆਂ ਸੈਂਕੜੇ ਕੈਸਟਾਂ ਨੇ ਮਤਲਬ ਹੀ ਕੋਈ ਨੀ ਵੀ ਇੱਕ ਸੁਰ ਵੀ ਕਦੇ ਗਲਤ ਲਾਈ ਹੋਈ। ਸਾਧ ਸੰਗਤ ਜੀ, ਉਹ ਮਹਾਂਪੁਰਖ ਇੱਕ ਵਾਰੀ ਅੰਦਰ ਬੈਠੇ, ਕਹਿੰਦੇ ਵਾਜਾ ਵਜਾਉਂਦੇ ਆ, ਸੰਤ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲੇ ਮਹਾਂਪੁਰਸ਼ ਆਏ, ਉਹ ਆ ਕੇ ਕਹਿੰਦੇ ਇਕੱਲੇ ਹੀ ਅੰਦਰ ਬੈਠੇ ਵਾਜਾ ਵਜਾਈ ਜਾਣ। ਰੇਰੂ ਸਾਹਿਬ ਵਾਲੇ ਮਹਾਂਪੁਰਸ਼ ਕਹਿੰਦੇ ਓਏ ਗੁਲਾਬ ਸਿਆਂ, ਵਾਜਾ ਵਜਾਉਂਦਾ ਇਕੱਲਾ ਤੇ ਸੁਣਦਾ ਕੋਈ ਵੀ ਨਹੀਂ, ਵਾਜਾ ਵਜਾਉਂਦਾ ਇਕੱਲਾ ਤੇ ਸੁਣਦਾ ਕੋਈ ਵੀ ਨਹੀਂ, ਯਾਦ ਰੱਖੀ ਇੱਕ ਦਿਨ ਐਸਾ ਆਵੇਗਾ, ਇੱਕ ਦਿਨ ਐਸਾ ਆਵੇਗਾ ਤੇਰੇ ਇਸ ਵਾਜੇ ਨੂੰ ਸੁਣਨ ਵਾਸਤੇ ਦੁਨੀਆਂ ਤਰਸਿਆ ਕਰੇ, ਆਏਗਾ। ਤੇ ਮੈਂ ਖੁਦ ਦਰਸ਼ਨ ਕੀਤੇ ਨੇ ਦਿੱਲੀ ਵਿੱਚ, ਕਲਕੱਤੇ ਵਿੱਚ, ਉਹਨਾਂ ਪ੍ਰੇਮੀਆਂ ਦੇ ਮੈਂ ਦਰਸ਼ਨ ਕਰਕੇ ਆਇਆ ਜਿਹੜੇ ਘਰਾਂ ਦੇ ਵਿੱਚ ਅੱਜ ਤੋਂ 35 ਸਾਲ ਪਹਿਲਾਂ ਚਰਨ ਪਾ ਗਏ ਨਾ, 35 ਸਾਲ ਪਹਿਲਾਂ ਕਿਸੇ ਨੇ ਕਹਿ ਦਿੱਤਾ ਬਾਬਾ ਜੀ ਆ ਸਾਡੇ ਘਰ ਪ੍ਰਸ਼ਾਦਾ ਛਕ ਜਾਓ, ਚਲੋ ਜੀ, ਜਾਂ ਕਿਸੇ ਨੇ ਕਹਿ ਦਿੱਤਾ ਜਲ ਪਾਣੀ ਛਕ ਜਾਓ, ਜਾਂ ਕਿਸੇ ਨੇ ਕਹਿ ਦਿੱਤਾ ਮਹਾਰਾਜ ਥੋੜਾ ਦੁੱਧ ਛਕ ਜਾਓ, ਚਲੋ ਜਾਂਦੇ ਜਾਂਦੇ ਜਿਹੜੇ ਘਰਾਂ 'ਚ ਜਲ ਪਾਣੀ ਛਕ ਗਏ, ਗਿਆਂ ਨੂੰ 35 ਸਾਲ ਹੋ ਗਏ, ਉਹ ਘਰਾਂ ਵਾਲੇ ਕਹਿੰਦੇ ਨੇ ਜੀ ਅੱਜ ਤੱਕ ਸਾਡੇ ਘਰ 'ਚ ਸ਼ਰਾਬ ਨੀ ਵੱਡੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਹ ਕਮਾਈ ਨੀ ਤੇ ਹੋਰ ਕੀ ਹੈ, ਇਹ ਕਮਾਈ ਨੀ। ਸਾਧ ਸੰਗਤ ਜੀ, ਹੁਣ ਕਹਿਣ ਵਾਲੇ ਨੇ ਤੇ ਕਹਿ ਦਿੱਤਾ ਵੀ ਲਓ ਜੀ ਜੋੜੇ, ਲਓ ਜੀ ਉੱਥੇ ਆ, ਨਹੀਂ ਮਹਾਂਪੁਰਖਾਂ ਦੇ ਗੁਣ ਵੀ ਵੇਖਣ, ਵੇਖੋ ਬਾਈ ਇੰਨੀਆਂ ਕਮਾਈਆਂ, ਜਿਹੜੇ ਘਰ ਵਿੱਚ ਉਹਨਾਂ ਦੇ ਜਿਹੜੇ ਬੂਟੇ ਲਾਏ ਨੇ ਉਹ ਅੱਜ ਤੱਕ ਵੀ ਹਰੇ ਭਰੇ ਆ। ਸਿੱਖੀ ਦਾ ਬੂਟਾ ਲਾ ਦੇਣਾ ਵੱਡੀ ਗੱਲ ਹੈ, ਆ ਦਰਖਤ ਲਾ ਦੇਣੇ ਕੋਈ ਬਹੁਤੀ ਵੱਡੀ ਗੱਲ ਨਹੀਂ, ਦਰਖਤ ਲਾ ਦੇਣੇ ਨਾ, ਚਲੋ ਜੀ ਦਰਖਤ ਦੇ ਦਿਓ, ਆ ਵੰਡ ਦਿਓ, ਦਰਖਤ ਲਾ ਦਿਓ, ਲਾ ਤੇ ਚਲੋ ਨਿਬੜਿਆ। ਪਰ ਕਿਸੇ ਦੇ ਘਰ ਵਿੱਚ ਸਿੱਖੀ ਦਾ ਬੂਟਾ ਲਾ ਜੇ ਲਾਉਣਾ, ਸਿੱਖੀ ਦਾ ਬੂਟਾ ਤੇ ਇਹੋ ਜਿਹੇ ਬੂਟੇ ਮਹਾਂਪੁਰਸ਼ਾਂ ਨੇ ਲਾਏ ਨੇ ਜਿਹੜੇ ਅੱਜ ਤੱਕ ਹਰੇ ਭਰੇ ਨੇ, ਅੱਜ ਵੀ ਓਦਾਂ ਹੀ ਨੇ। ਜੇ ਕਿਤੇ ਗੱਲ ਕਰੋਗੇ ਨਾ ਬਾਬਾ ਈਸ਼ਨ ਸਿੰਘ ਦੀ, ਅੱਖਾਂ ਚੋਂ ਪਾਣੀ, ਵੈਰਾਗ ਚੱਲ ਪੈਂਦਾ। ਧੰਨ ਸੀ ਜੀ ਉਹ ਸਮਾਂ ਭਾਗਾਂ ਵਾਲਾ ਸੀ, ਸਾਡੇ ਘਰ ਆਇਆ ਸਾਰੇ ਪਰਿਵਾਰ ਨੂੰ ਹੀ ਅੰਮ੍ਰਿਤ ਛਕਾ ਗਏ, ਆ ਸਾਡੇ ਸਾਰੇ ਪਰਿਵਾਰ ਨੂੰ ਹੀ ਰੰਗ ਚੜਾਂਗੇ। ਇੱਕ ਮਾਈ ਦੀ, ਇੱਕ ਮਾਈ ਦੀ ਗੱਲ ਹਰ ਕੋਈ ਨਹੀਂ ਕਰ ਸਕਦਾ। ਮੈਂ ਇਹ ਬੇਨਤੀ ਕੀਤੀ ਸੀ ਬਹੁਤ ਵਾਰ ਕਰਦਾ ਸਟੇਜਾਂ ਤੋਂ, ਸ਼ਰਾਬੀ ਲੰਘ ਜੇ ਗਲੀ ਦੇ ਵਿੱਚੋਂ ਸ਼ਰਾਬ ਦੀ ਬਦਬੂ ਖਿਲਾਰ ਜਾਂਦਾ, ਲੰਘ ਜੇ ਨਾ ਸ਼ਰਾਬੀ ਗਲੀ ਦੇ ਵਿੱਚੋਂ ਤੇ ਸ਼ਰਾਬ ਦੀ ਬਦਬੂ ਆਉਣ ਲੱਗ ਪੈਂਦੀ ਆ, ਬੀੜੀ ਵਾਲਾ ਲੰਘ ਜੇ ਤੇ ਪਤਾ ਲੱਗ ਜਾਂਦਾ ਵੀ ਬੀੜੀ ਵਾਲਾ ਇੱਥੋਂ ਲੰਘਿਆ, ਉਹਦੀ ਬਦਬੂ ਵੇਖੋ ਪਿੱਛੇ ਤੱਕ ਖਿਲਾਰ ਜਾਂਦਾ। ਉਹ ਇੱਕ ਬੀੜੀ ਪੀਣ ਵਾਲਾ ਲੰਘ ਜੇ ਉਹ ਬਦਬੂ ਖਿਲਾਰ ਜਾਂਦਾ। ਜਿੱਥੋਂ ਕੋਈ ਜਿਹੜੇ ਪਿੰਡ ਚੋਂ ਜਿਹੜੇ ਇਲਾਕੇ ਚੋਂ ਸਾਧੂ ਲੰਘੇ ਤੇ ਨਾਮ ਦੀ ਮਹਿਕ ਹੀ ਨਾ ਆਵੇ, ਨਾਮ ਦੀਆਂ ਗੂੰਜਾਂ ਹੀ ਨਾ ਪੈਣ, ਉਹ ਸਾਧੂ ਹੀ ਕਾਹਦਾ ਹੋਇਆ ਫਿਰ? ਜਿਹੜੇ ਇਲਾਕੇ ਨੂੰ ਰੰਗ ਹੀ ਨਾ ਚੜ੍ਹੇ ਉਹ ਸਾਧੂ ਕਾਹਦਾ ਹੋਇਆ ਫਿਰ? ਸੰਤ ਬਾਬਾ ਈਸ਼ਰ ਸਿੰਘ ਜੀ ਜਿੱਥੇ ਚਲੇ ਗਏ ਰੰਗ ਚੜਾਤਾ, ਸੰਤ ਬਾਬਾ ਅਤਰ ਸਿੰਘ ਜੀ ਜਿੱਥੇ ਚਲੇ ਗਏ ਰੰਗ ਚੜਾਤਾ, ਸੰਤ ਬਾਬਾ ਜਰਨੈਲ ਸਿੰਘ ਜੀ ਜਿੱਥੇ ਚਲੇ ਗਏ ਰੰਗ ਚੜਾ। ਪੜੋ ਜੀਵਨ, ਮੈਂ ਖੁਦ ਇੱਕ ਵਾਰੀ ਘਟਨਾ ਵਾਪਰੀ, ਮੈਂ ਖੁਦ ਦੱਸਦਾ। ਇੱਕ ਵਾਰੀ ਮਿਲਿਆ ਇੱਕ ਪ੍ਰੇਮੀ, PGI ਕੋਈ ਸੰਗੀ ਸੀ, ਉਹ ਦਾਖਲ ਸੀ, ਮੈਂ ਪਤਾ ਲੈਣ ਗਿਆ ਉਹਦਾ। ਚਲੋ ਪਿਆਰ ਵਿੱਚ ਕਈ ਵਾਰੀ ਪਤਾ ਲੈਣ ਗਏ, ਉਹ ਗੁਰਮੁਖ ਮਿਲਿਆ ਬਾਹਰ ਬਾਹਰ ਬੈਠਾ। ਉਹ ਕਹਿੰਦਾ ਬਾਬਾ ਜੀ ਮੈਂ ਨੌਕਰੀ ਨਹੀਂ ਕਰਦਾ। ਕੋਈ ਸਮਾਂ ਸੀ ਜਦੋਂ ਮੈਂ ਇਸੇ PGI ਦੇ ਵਿੱਚ ਨੌਕਰੀ ਖੁਦ ਕਰਦਾ ਸੀ, ਮੇਰੀ ਸਰਵਿਸ ਇੱਥੇ। ਉਹ ਕਹਿੰਦਾ ਹੁਣ ਮੈਂ ਮੁਕਤ ਹੋ ਗਿਆ, ਹੁਣ ਮੈਂ ਨੌਕਰੀ ਤੇ ਨਹੀਂ ਕਰਦਾ, ਹੁਣ ਮੇਰੀਆਂ ਨੂੰਹਾਂ ਵੀ ਇੱਥੇ ਡਾਕਟਰ ਨੇ, ਮੇਰੇ ਪੁੱਤ ਵੀ ਡਾਕਟਰ ਨੇ, ਮੈਂ ਉਹਨਾਂ ਨੂੰ ਲੈਣ ਆਉਣਾ ਤੇ ਛੱਡਣਾ, ਛੱਡ ਕੇ ਜਾਣਾ, ਬਸ ਇੰਨਾ ਕੁ ਕੰਮ ਮੈਂ ਕਰ ਲੈਣਾ, ਬਾਕੀ ਆਪਾਂ ਘਰੇ ਰਹੀਦਾ। ਉਹਦੇ ਦੱਸਣ ਦੀ ਗੱਲ ਆ, ਉਹ ਕੀ ਕਹਿੰਦਾ, ਕਹਿੰਦਾ ਮੈਂ ਕਿਸੇ ਸੰਤ ਨੂੰ ਨਹੀਂ ਮੰਨਦਾ। ਮੈਂ ਕਿਹਾ ਅੱਛਾ ਜੀ, ਕਹਿੰਦਾ ਹਾਂ ਆਪਾਂ ਨਹੀਂ ਕਿਸੇ ਨੂੰ ਮੰਨਦੇ। ਮੈਂ ਕਿਹਾ ਠੀਕ ਹੈ ਜੀ, ਕਿਸੇ ਨੂੰ ਤੇ ਮੰਨਦਾ ਹੀ ਹੋਣਾ, ਅੰਮ੍ਰਿਤ ਛਕਿਆ ਹੋਇਆ, ਚਲੋ ਕਿੱਧਰ। ਉਹ ਕਹਿੰਦਾ ਜੀ ਆਪਾਂ ਸੰਤ ਜਰਨੈਲ ਸਿੰਘ ਨੂੰ ਮੰਨਦੇ। ਮੈਂ ਬਸ ਚੜ੍ਹਦੀ ਗੱਲ ਆ, ਬਸ ਜਿਹਨੂੰ ਮੰਨਦਾ ਠੀਕ ਆ, ਮੰਨਣਾ ਤੇ ਚਲੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਆ, ਸੰਤਾਂ ਤੋਂ ਤੇ ਆਪਾਂ ਸਿੱਖਿਆ ਲੈਣੀ ਆ, ਰਾਗੀਆਂ ਤੋਂ ਤੇ ਆਪਾਂ ਸਿੱਖਿਆ ਲੈਣੀ ਹੈ, ਢਾਡੀਆਂ ਤੋਂ ਤੇ ਆਪਾਂ ਸਿੱਖਿਆ ਲੈਣੀ, ਮੰਨਣਾ ਤੇ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ। ਤੇ ਉਹ ਕਹਿੰਦਾ ਜੀ ਅੱਜ ਤੋਂ, ਉਹ ਕਹਿੰਦਾ ਸਿੰਘ ਅੱਜ ਤੋਂ ਕਹਿੰਦਾ 25 ਸਾਲ ਪਹਿਲਾਂ ਮਹਾਂਪੁਰਖ ਹਸਪੀਟਲ ਵਿੱਚ ਦਾਖਲ ਹੋਏ PGI। ਕਹਿੰਦਾ ਮੈਂ ਵੀ ਇੱਥੇ ਸੀ। ਕਹਿੰਦਾ ਦਾਖਲ ਜਦੋਂ ਮਹਾਂਪੁਰਸ਼ ਹੋਏ ਨਾ, ਉਹਨਾਂ ਨੂੰ ਮੇਦੇ ਵਿੱਚ ਗਰਮੈਸ਼ ਹੋਣ ਕਾਰਨ ਮੂੰਹ ਵਿੱਚ ਛਾਲੇ ਹੁੰਦੇ ਸੀ, ਜਿੱਦਾਂ ਮਹਾਂਪੁਰਸ਼ਾਂ ਮੇਦੇ ਵਿੱਚ ਗਰਮੈਸ਼ ਹੋਣ ਕਾਰਨ ਡਾਕਟਰਾਂ ਨੇ ਉਹਨਾਂ ਦਾ ਕਈ ਵਾਰੀ ਦਵਾਈ ਦੇ ਦੇਣੀ, ਮੈਡੀਸਨ ਦੇ ਦੇਣੀ, ਉਹ ਚਲੋ ਨਹੀਂ ਪਰਹੇਜ ਵਿੱਚ ਖਾਧੀ ਜਾਂਦੀ ਕਦੀ ਕਿਤੇ ਕਦੀ ਕਿਤੇ। ਡਾਕਟਰ ਕਹਿੰਦੇ ਬਾਬਾ ਜੀ ਤੁਸੀਂ ਆਉਂਦੇ ਹੋ ਦਵਾਈ ਲੈ ਜਾਂਦੇ ਹੋ ਠੀਕ ਹੁੰਦੇ ਨਹੀਂ, ਇੰਜ ਕਰੋ ਸੰਤ ਜੀ ਅਸੀਂ ਤੁਹਾਨੂੰ ਇੱਥੇ ਰੱਖ ਕੇ ਇਲਾਜ ਕਰਨਾ। ਮਹਾਂਪੁਰਸ਼ ਕਹਿੰਦੇ ਭਾਈ ਮੈਂ ਨਹੀਂ ਰਹਿਣਾ ਕਿਤੇ, ਨਾ ਮੈਂ ਰਿਹਾ ਤੇ ਨਾ ਮੈਂ ਰਹਿਣਾ ਕਿਤੇ, ਹੋਰ ਪ੍ਰਚਾਰ ਦੀਆਂ ਡਿਊਟੀਆਂ ਨੇ ਕਦੇ ਕਿਤੇ ਕਦੀ ਕਿਤੇ ਅੰਮ੍ਰਿਤ ਛਕਾਉਣਾ, ਅਸੀਂ ਨਹੀਂ ਰਹਿ ਸਕਦੇ। ਚਲੋ ਸੇਵਾਦਾਰਾਂ ਨੇ ਜਾਂ ਸੰਗੀਆਂ ਨੇ ਕਹਿ ਦਿੱਤਾ ਵੀ ਬਾਬਾ ਜੀ ਆਪ ਜੀ ਦਵਾਈ ਲੈ ਲਓ, ਇਹ ਕੀਰਤਨ ਸਮਾਗਮ ਤੇ ਚੱਲਦੇ ਹੀ ਰਹਿਣੇ ਨੇ। 2 ਦਿਨ ਮਹਾਂਪੁਰਖ ਹਸਪੀਟਲ ਵਿੱਚ ਦਾਖਲ ਹੋ ਗਏ PGI। ਡਾਕਟਰ ਮੈਨੂੰ ਦੱਸਦਾ ਕਹਿੰਦਾ ਬਾਬਾ ਜੀ ਮਹਾਂਪੁਰਖ ਦਾਖਲ ਹੋ ਗਏ, ਮੇਰੀ ਲਾਤੀ ਡਿਊਟੀ, ਕਹਿੰਦੇ ਤੂੰ ਸੰਤਾਂ ਕੋਲ ਰਹਿਣਾ। ਕਹਿੰਦਾ ਮੈਂ ਰੋਜ਼ ਸ਼ਰਾਬ ਪੀਣ ਵਾਲਾ ਨਿੱਤ ਦਾ ਸ਼ਰਾਬੀ। ਮੈਂ ਕਿਹਾ ਛਿੜਕੀ ਵੀ ਪਤਾ ਆਖੋ
ਸਤਨਾਮ,
ਵੀ ਸੰਤ ਵੀ ਕੋਈ ਮਾੜਾ ਮੋਟਾ ਨਹੀਂ, ਛਿੜਕੀ ਵੀ ਪਤਾ। ਮੈਂ ਤੇ ਰੱਜ ਕੇ ਸ਼ਰਾਬ ਪੀਣ ਵਾਲਾ, ਰੋਜ਼ ਮੈਨੂੰ ਤੇ ਸ਼ਰਾਬ ਪੀਣਾ ਨੀਂਦ ਹੀ ਨਾ ਆਵੇ। ਇਹੋ ਜਿਹੇ ਵੀ ਬੰਦੇ ਮਿਲਦੇ ਆ ਜਿਨ੍ਹਾਂ ਦਾ ਅੰਮ੍ਰਿਤ ਵੇਲਾ ਹੀ ਸ਼ਰਾਬ ਦੇ ਪੈਗ ਤੋਂ ਸ਼ੁਰੂ ਹੁੰਦਾ। ਲੈ ਇਹ ਨਰਕ ਨੀ ਪ੍ਰਤੱਖ ਨਰਕ, ਉਸ ਘਰ ਦੇ ਦਰਸ਼ਨ ਪ੍ਰਤੱਖ ਨਰਕ ਨੀ, ਜਿਹੜੇ ਘਰਾਂ ਦੇ ਵਿੱਚ ਅੰਮ੍ਰਿਤ ਵੇਲਾ ਹੀ ਸ਼ਰਾਬ ਤੋਂ ਸ਼ੁਰੂ ਹੁੰਦਾ। ਕਮਾਲ ਹੋ ਗਈ ਸਾਧ ਸੰਗਤ ਜੀ, ਸ਼ਰਾਬ ਇਹਦੇ ਤੇ ਮੈਂ ਇੱਕ ਬੇਨਤੀ ਛੋਟੀ ਜੀ ਕਰ ਚੱਲਿਆ। ਉਰਦੂ ਦਾ ਸ਼ਾਇਰ ਲਿਖਦਾ, ਥਾ ਯਹੀ ਆਲਮ ਕੇ ਨਾਨਕ ਦੇਵ ਨੇ ਜੇ ਕਹਿ ਦਿਆ। ਗੁਰੂ ਨਾਨਕ ਪਾਤਸ਼ਾਹ ਨੇ ਆਹੀ ਆਲਮ ਸੀ, ਆਹੀ ਦੁਨੀਆ ਸੀ, ਇੱਕ ਵਾਰੀ ਇੱਕ ਬਚਨ ਕੀਤਾ ਬਾਬਰ ਦੇ ਸਾਹਮਣੇ। ਜਦੋਂ ਬਾਬਰ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਇੱਕ ਕੌਲੀ ਸ਼ਰਾਬ ਦੀ ਭਰ ਕੇ ਦਿੱਤੀ ਸੀ ਗੁਰੂ ਨਾਨਕ ਪਾਤਸ਼ਾਹ, ਉਹ ਕਹਿੰਦਾ ਲਓ ਪੀ ਲਓ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਓਏ ਬਾਬਰਾ ਇਹ ਕੀ ਆ, ਕਹਿੰਦਾ ਜੀ ਅੰਮ੍ਰਿਤੀ ਆ ਪੀ ਕੇ ਵੇਖੋ ਦੁਨੀਆ ਭੁੱਲ ਜੂ ਸਾਰੀ। ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਸੀ ਥਾ ਯਹੀ ਆਲਮ, ਆਹੀ ਦੁਨੀਆ ਸੀ ਆਲਮ, ਕਿ ਨਾਨਕ ਦੇਵ ਨੇ ਜੇ ਕਹਿ ਦਿਆ ਇਸਕੋ ਪੀਨਾ ਵੀ ਖਤਾ ਇਸਕੋ ਪਲਾਨਾ ਵੀ ਖਤਾ, ਯੇ ਪਰੀ ਸ਼ੀਸ਼ੇ ਮੇ ਬੰਦ ਚਹਿਰੀ ਨਾਗ ਸੇ ਕੁਛ ਕਮ ਨਹੀਂ, ਸ਼ਕਲ ਪਾਨੀ ਕੀ ਹੈ ਲੇਕਿਨ ਆਗ ਸੇ ਕੁਛ ਕਮ ਨਹੀਂ। ਮਹਾਰਾਜ ਕਹਿੰਦੇ ਬਾਬਰਾ ਤੂੰ ਜੋ ਪੀ ਲੇਤਾ ਹੈ ਇਸਸੇ ਪਿਆਸ ਮਰ ਸਕਤੀ ਨਹੀਂ, ਮੈਨੇ ਜੋ ਪੀ ਹੈ ਕਿਆਮਤ ਤੱਕ ਉਤਰ ਸਕਤੀ ਨਹੀਂ। ਕਹਿੰਦੇ ਜਿਹੜੀ ਤੂੰ ਪੀ ਲੈਂਦਾ ਉਹ ਇਹਦੇ ਨਾਲ ਤੇ ਪਿਆਸ ਵੀ ਨਹੀਂ ਮਰਦੀ, ਤੇ ਜਿਹੜੀ ਮੈਂ ਪੀਤੀ ਆ ਉਹ ਰਹਿੰਦੀ ਦੁਨੀਆ ਇਹ ਕਿਆਮਤ ਤੱਕ ਰਹਿੰਦੀ ਦੁਨੀਆ ਤੱਕ ਲੈਣੀ ਨੀ ਆਖੋ
ਸਤਨਾਮ।
ਉਹ ਨਸ਼ਾ ਲੈਣਾ ਹੀ ਨਹੀਂ, ਉਹ ਨਸ਼ਾ ਕੀਤਾ ਸਾਧ ਸੰਗਤ ਜੀ। ਉਹ ਦੱਸਦਾ ਡਾਕਟਰ ਕਹਿੰਦਾ ਜੀ ਮੈਂ ਪੀਂਦਾ ਸੀ ਰੋਜ਼ ਸ਼ਰਾਬ। ਮੈਂ ਡਾਕਟਰਾਂ ਨੂੰ ਕਿਹਾ ਵੀ ਮੇਰੀ ਗੱਲ ਸੁਣੋ, ਸੰਤਾਂ ਕੋਲੇ ਮੈਂ ਨਹੀਂ ਰਾਤ ਨੂੰ ਰਹਿ ਸਕਦਾ। ਡਾਕਟਰਾਂ ਨੇ ਹਦਾਇਤ ਕਰਤੀ ਵੀ ਤੈਂ ਹੀ ਰਹਿਣਾ ਬਸ, ਛੇਤੀ ਛੇਤੀ ਕੋਈ ਨੇੜੇ ਨਾ ਖੜੇ, ਡਰ ਲੱਗੇ ਸੰਤਾਂ ਦੇ ਸਾਹਮਣੇ ਖੜਨਾ ਕਿਹੜਾ ਸੌਖਾ ਹੈ। ਉਹ ਕਹਿੰਦਾ ਜੀ ਮੈਂ ਲਾਤੀ, ਮੇਰੀ ਲਾਤੀ ਡਿਊਟੀ। ਕਹਿੰਦਾ ਮੈਂ ਨਾਲੇ ਦਵਾਈ ਜੀ ਦੇ ਆਇਆ ਕਰਾਂ ਦੋ ਦਿਨ। ਮੈਂ ਕਿਹਾ ਵੀ ਹੁਣ ਮੈਂ ਪੀ ਵੀ ਨਹੀਂ ਸਕਦਾ ਡਰ ਲੱਗੇ, ਚਲੋ। ਕਹਿੰਦਾ ਮੈਂ ਉੱਥੇ ਹੀ ਰਿਹਾ ਹੋਸਪਿਟਲ। ਕਹਿੰਦਾ ਜੀ ਮੈਂ ਵੇਖਿਆ ਸਾਰੀ ਰਾਤ ਨਹੀਂ ਸੁੱਤੇ, ਇੱਕ ਸਾਈਡ ਤੇ ਹੋ ਕੇ ਲੁਕਦੇ ਲੁਕ ਕੇ ਵੇਖਦਾ ਰਿਹਾ ਵੀ ਕੀ ਕਰਦੇ ਨੇ। ਕਹਿੰਦਾ ਜੀ 12:30 ਵਜੇ ਬਾਲਟੀ ਚੁੱਕੀ, ਆਪਣੇ ਆਪ ਹੀ, ਕਿਸੇ ਨੂੰ ਉਠਾਇਆ ਨਹੀਂ, ਕਿਸੇ ਨੂੰ ਕਿਹਾ ਨਹੀਂ, ਆਪਣੇ ਆਪ ਇਸ਼ਨਾਨ ਕਰ ਆਏ, ਫਿਰ ਚੌਂਕੜਾ ਮਾਰ ਕੇ ਬਹਿ ਗਏ। ਕਹਿੰਦਾ ਦੋ ਦਿਨ ਰਹੇ ਮੈਂ ਸੁੱਤਿਆਂ ਪਿਆਂ ਨੂੰ ਨਹੀਂ ਵੇਖਿਆ, ਇਹੋ ਜਿਹਾ ਉਹਨਾਂ ਨੇ ਪ੍ਰਭਾਵ ਪਾਇਆ ਨਾ ਮੇਰੇ ਤੇ, ਜਿੱਦਣ ਲੱਗੇ ਜਾਣ ਮੈਂ ਕਿਹਾ ਸੰਤ ਜੀ ਮੈਨੂੰ ਵੀ ਨਾਲ ਹੀ ਲੈ ਜਾਓ ਆਖੋ ਸਤਨਾਮ।
ਵਾਹਿਗੁਰੂ।
ਡਾਕਟਰ ਕਹਿੰਦਾ ਮੈਂ ਕਿਹਾ ਜੀ ਮੈਨੂੰ ਵੀ ਨਾਲ ਹੀ ਲੈ ਜਾਓ। ਸੰਤ ਕਹਿੰਦੇ ਉਹ ਨਾਲ ਹੀ ਬੱਚੇ ਤੇਰੇ ਕੌਣ ਪਾਲੂ ਪਰਿਵਾਰ ਤੇਰਾ। ਮੈਂ ਕਿਹਾ ਜੀ ਕਰੋ ਕਿਰਪਾ। ਕਹਿੰਦੇ ਕੋਈ ਨੀ ਆ ਜੀ ਤੇ ਅੰਮ੍ਰਿਤ ਛਕਾਵਾਂਗੇ। ਕਹਿੰਦਾ ਉਸ ਦਿਨ ਤੋਂ ਸ਼ਰਾਬ ਨਹੀਂ ਪੀਤੀ, ਇੱਕ ਮਹੀਨੇ ਬਾਅਦ ਮੈਂ ਸੰਤਾਂ ਕੋਲ ਗਿਆ ਤੇ ਅੰਮ੍ਰਿਤ ਛਕ ਆਇਆ। ਉਹ ਦਿਨ ਮੈਨੂੰ ਪਤਾ ਲੱਗਿਆ ਸੰਤ ਇਲਾਜ ਕਰਾਉਣ ਨਹੀਂ, ਸੰਤ ਮੇਰਾ ਇਲਾਜ ਕਰਨ ਆਏ। ਉਦੋਂ ਪਤਾ ਲੱਗਿਆ। ਕਹਿੰਦਾ ਜੀ ਉਹ ਦਿਨ ਗਿਆ, ਆ ਦਿਨ ਆ ਗਿਆ। ਉਸ ਦਿਨ ਤੋਂ ਮੈਂ ਤੇ ਕੀ ਪੀਣੀ ਸੀ, ਸਾਡਾ ਸਾਰਾ ਟੱਬਰ ਡਾਕਟਰ ਇੱਥੇ ਆ। ਕਹਿੰਦਾ ਕੱਲੇ ਕੱਲੇ ਵੱਲ ਵੇਖ ਲਓ, 5-5, 7-7 ਸਾਲ ਦੇ ਮੇਰੇ ਪੋਤੇ ਦੋਤੇ ਹੋਏ ਪਏ ਨੇ, ਜਿਹਦੇ ਵੱਲ ਵੇਖੋਗੇ ਸਾਰੀ ਅੰਮ੍ਰਿਤਧਾਰੀ। ਇਹਨੂੰ ਕਹਿੰਦੇ ਨੇ ਕਮਾਈ, ਬੂਟੇ ਲਾ ਕੇ ਜੇ ਹੁਣ ਗੱਡੀ ਚ ਲੰਘਦੇ ਨੇ ਉਹਨਾਂ ਨੇ ਉੱਥੇ ਵੀ ਪ੍ਰਚਾਰ ਕਰਦੇ ਜਾਣਾ, ਡਾਕਟਰਾਂ ਕੋਲ ਗਏ ਉਹਨਾਂ ਨੇ ਉੱਥੇ ਵੀ ਪ੍ਰਚਾਰ ਕਰਨਾ ਆਪਣੇ ਮਿਸ਼ਨ ਦਾ। ਸਤ ਸੰਗਤ ਜੀ ਵੇਖੋ ਤੇ ਸਹੀ ਕਮਾਈਆਂ ਜਿਨ੍ਹਾਂ ਨੇ ਘਾਲਣਾ ਘਾਲੀ ਆ। ਕੱਲ ਮੈਂ ਬਾਬਾ ਆਦਰ ਸਿੰਘ ਮਹਾਰਾਜ ਮਹਾਂਪੁਰਸ਼ਾਂ ਬਾਰੇ ਬੇਨਤੀ ਕੀਤੀ ਸੀ, ਐਵੇਂ ਨਹੀਂ।
ਸੱਚ ਕਹਿੰਦੀ ਹੈ ਗੁਰਾਂ ਦੀ ਬਾਣੀ, ਸੰਤ ਨੇ ਸਹਾਈ ਜੀਵਾਂ ਦੇ।
ਪਵਜਲ ਤਾਰਨਹਾਰ ਸਭ ਤੇ ਉੱਚੇ ਜਾਣੀਐ ਨਾਨਕ ਨਾਮ
ਪਿਆਰ
ਪਿਆਰ ਓਏ ਸਾਧੂ ਸਾਧੂ ਉਹ ਹੁੰਦਾ ਜਿਹੜਾ ਸਹਾਈ ਹੋ ਕੇ ਨਾਲ ਸਹਾਇਤਾ ਕਰੇ ਨਾ ਜਿੱਦਾਂ ਹੁਣ ਕੰਮ ਕਰਨਾ ਹੋਵੇ ਤੇ ਕੋਈ ਨਾ ਕੋਈ ਸਹਾਈ ਮਿਲ ਜਾ ਜਿੱਦਾਂ ਡਰਾਈਵਰੀ ਸਿੱਖਣੀ ਆ ਤੇ ਕੋਈ ਸਹਾਇਤਾ ਕਰਨ ਵਾਲਾ ਚਾਹੀਦਾ ਕੋਈ ਵੀ ਕੰਮ ਸਿੱਖਣਾ ਸਹਾਇਤਾ ਕਰਨ ਵਾਲਾ ਚਾਹੀਦਾ ਉਹ ਜੇ ਗੁਰੂ ਦੇ ਨੇੜੇ ਪਹੁੰਚਣਾ ਹੈ ਤੇ ਕੋਈ ਸਾਧੂ ਸਹਾਇਤਾ ਕਰਨ ਵਾਲਾ ਚਾਹੀਦਾ ਇਹ ਨਾ ਹੋਵੇ ਜਾਵੇ ਸਾਧੂ ਕੋਲ ਤੇ ਜਾ ਕੇ ਕਵੇ ਮੈਨੂੰ ਗੁਰੂ ਦੇ ਨੇੜੇ ਲੈ ਚੱਲ ਤੇ ਮੈਂ ਬਿਮਾਰ ਹਾਂ ਮੇਰੇ ਤੇ ਕਿਰਪਾ ਕਰ ਦੇ ਤੇ ਸਾਧੂ ਤੈਨੂੰ ਗੁਰੂ ਦੇ ਨੇੜੇ ਲਿਜਾਣ ਦੀ ਬਜਾਏ ਆਪਣੇ ਨੇੜੇ ਲਾ ਲੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਭਾਵ ਕੇ ਆਪਣੇ ਸਰੀਰ ਨਾਲ ਹੀ ਜੋੜ ਲੇ ਜਿਹੜਾ ਕਵੇ ਬਸ ਤੂੰ ਮੇਰੇ ਤੋਂ ਹੀ ਨਾਮ ਲੈ ਲੈ ਹੋਰ ਕਿਸੇ ਕੋਲ ਜਾਣ ਦੀ ਕਿਆ ਜ਼ਰੂਰਤ ਹੈ ਭਾਈ ਤੂੰ ਇੱਥੇ ਹੀ ਆ ਜਾ ਏਦਾਂ ਨਹੀਂ ਸਾਧ ਸੰਗਤ ਜੀ ਸਾਧੂ ਕੋਲ ਜਾਏ ਜਿਹੜਾ ਗੁਰੂ ਨਾਲ ਜੋੜੇ ਨਾ ਕਿ ਧਾਗਿਆਂ ਨਾਲ ਜੋੜ ਦੇ ਤੂੰ ਜਾਏ ਮੈਨੂੰ ਮੇਰੇ ਤੇ ਕਿਰਪਾ ਕਰ ਦਿਓ ਜੀ ਮੈਨੂੰ ਗੁਰੂ ਨਾਲ ਮਿਲਾਪ ਕਰਾ ਦਿਓ ਉਹ ਕਹਿੰਦੇ ਐਂ ਕਰ ਤੂੰ ਸੱਤ ਗੰਢਾਂ ਵਾਲਾ ਧਾਗਾ ਪਾਲਾ ਗਲ ਚ ਬਸ ਜੈ ਜੈਕਾਰ ਦੀ ਲੋੜ ਨਹੀਂ ਗੁਰੂ ਦੀ ਲਾਚੀਆਂ ਲੈ ਜਾ ਪਾਣੀ ਚ ਫੂਕ ਮਰਵਾ ਲਾਇਆ ਕੋ
ਸਤਨਾਮ
ਉਹਨਾਂ ਦੀ ਗੱਲ ਨਹੀਂ ਹੈ ਸਾਧੂ ਕੌਣ ਆ ਨੌ ਦੁਆਰੇ
ਸਾਧ ਕਹਾਇਆ
ਜਿਹਨੇ ਨੌ ਦੁਆਰਿਆਂ ਨੂੰ ਸਾਧਿਆ ਹੋਵੇ ਸਾਧੂ ਉਹ ਹੁੰਦਾ ਕੌਣ ਹੈ ਸਾਧੂ ਕਬੀਰ ਜੀ ਕਹਿੰਦੇ ਕਬੀਰ ਸੇਵਾ ਕੋ ਦੋਏ ਭਲੇ ਇੱਕ ਸੰਤ ਇੱਕ ਰਾਮ ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ
ਨਾਮ
ਇਹ ਕੰਮ ਹੈ ਸਾਧੂਆਂ ਦਾ ਵੀ ਨਾਮ ਜਪਾਵੇ ਸਾਧੂ ਗੁਰੂ ਦਾ ਸਾਧੂ ਨਾਮ ਜਪਾਵੇ ਸਾਧੂ ਸੇਵਾ ਕਰਵਾਵੇ ਸਾਧੂ ਸਹਾਈ ਹੋਵੇ ਗਾਂ ਲਿਜਾਣ ਵਾਸਤੇ ਤੇ ਇਹ ਨਾ ਹੋਵੇ ਕੋਈ ਇਹੋ ਜਿਹਾ ਮਿਲ ਪਏ ਸਾਨੂੰ ਜਿਹੜਾ ਵਿੱਚ ਹੀ ਅਟਕਾ ਦੇ ਜਿੱਦਾਂ ਕਈ ਵਾਰੀ ਨਾ ਕਈ ਬੰਦਿਆਂ ਦਾ ਸੁਭਾਅ ਹੁੰਦਾ ਜਿਹੜੇ ਰਾਹ ਗਲਤ ਦੱਸ ਦਿੰਦੇ ਇੱਕ ਵਾਰੀ ਅਸੀਂ ਜਾਣਾ ਸੀ ਕਿਤੇ ਰਸਤੇ ਵਿੱਚ ਜਾਂਦਿਆਂ ਜਾਂਦਿਆਂ ਰਾਹ ਪੁੱਛਿਆ ਭਾਈ ਅਸੀਂ ਦੀਵਾਨ ਤੇ ਜਾਣਾ ਦੀਵਾਨ ਸੀ 2 ਕਿਲੋਮੀਟਰ ਤੇ ਉਹ ਕਹਿੰਦੇ ਜੇ ਇੱਥੋਂ 20 ਕਿਲੋਮੀਟਰ ਜਾਓਗੇ ਗਾਂ ਤੋਂ ਸੜਕ ਮੁੜੂ 20 ਕਿਲੋਮੀਟਰ ਜਾਓ ਉੱਥੋਂ ਸੜਕ ਅਸੀਂ ਚਲੇ ਗਏ 20 ਕਿਲੋਮੀਟਰ ਉੱਥੋਂ ਜਦੋਂ ਪੁੱਛਿਆ ਉਹ ਕਹਿੰਦੇ ਜੀ ਉਹ ਤਾਂ 20 ਕਿਲੋਮੀਟਰ ਪਿੱਛੇ ਰਹਿ ਗਿਆ ਜਦੋਂ ਵਾਪਸ ਆਏ ਉਹ ਉੱਥੋਂ ਲੁਕ ਗਏ ਵੀ ਚਲੋ ਹੁਣ ਬਾਬਿਆਂ ਨੂੰ ਗਲਤ ਰਾਹ ਪਾ ਦਿੱਤਾ ਭਾਵ ਕਹਿਣ ਦਾ ਹੁਣ ਸਮਝੋ ਗੱਲ ਨੂੰ ਵੀ ਇੱਕ ਬੰਦੇ ਨੇ ਗਲਤ ਰਾਹ ਪਾ ਦਿੱਤਾ ਕੀ ਹੋ ਗਿਆ ਅੱਧਾ ਘੰਟਾ ਲੇਟ ਹੋ ਗਏ ਪਰ ਜੇ ਗੁਰਮਤ ਤੇ ਤੁਰਿਆ ਜਾ ਰਿਹਾ ਨਾ ਗੁਰਮਤ ਦੇ ਰਾਹ ਤੇ ਜੇ ਰੂਹਾਨੀਅਤ ਵੱਲ ਨੂੰ ਤੁਰਿਆ ਜਾ ਰਿਹਾ ਤੇ ਉੱਥੇ ਕੋਈ ਪਖੰਡੀ ਗਲਤ ਰਾਹ ਦੱਸਣ ਵਾਲਾ ਮਿਲ ਗਿਆ ਇੱਥੇ ਤੇ ਘੰਟੇ 2 ਘੰਟਿਆਂ ਦੇ ਵਲ ਪਊ ਫਿਰ 84 ਲੱਖ ਜੂਨਾਂ ਦੇ ਵਿੱਚੋਂ ਚੱਕਰ ਲਾ ਕੇ ਫਿਰ ਮਨੁੱਖਾ ਸਰੀਰ ਮਿਲਣਾ 7.5 ਅਰਬ ਸਾਲ ਲੱਗ ਜਾਣਾ ਆਖੋ ਸਤਨਾਮ ਇਸ ਕਰਕੇ ਭਾਈ ਜੁੜਨਾ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ ਤੇ ਜੋੜੇ ਸਾਨੂੰ ਕੋਈ ਸਾਧਕ ਸੰਗ ਨਹੀਂ ਕਸ਼ਕਾਲ ਦਰਸ਼ਨ ਭੇਟਤ ਹੋਤ
ਨਿਹਾਲ
ਸਾਧੂ ਦੇ ਤੇ ਦਰਸ਼ਨ ਕਰਕੇ ਮਨ ਨਿਹਾਲ ਹੋ ਜਾਂਦਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਪੰਚਮ ਪਾਤਸ਼ਾਹ ਸਾਧ ਸੰਗਤ ਜੀ ਅੰਮ੍ਰਿਤਸਰ ਜੋਤ ਜਗਾਉਂਦੇ ਨੇ ਬੜੀਆਂ ਰੌਣਕਾਂ ਲੱਗੀਆਂ, ਗੂੰਜਾਂ ਪੈ ਰਹੀਆਂ ਨੇ ਨਾਮ ਦੀਆਂ। ਜਿਹੜਾ ਵੀ ਆਉਣਾ ਮਹਾਰਾਜ ਨੇ ਨਿਹਾਲ ਕਰ ਦੇਣਾ। ਸਤ ਸੰਗਤ ਜੀ, ਉਹਨਾਂ ਦਿਨਾਂ ਦੇ ਵਿੱਚ ਇੱਕ ਫਕੀਰ, ਇੱਕ ਸਾਧੂ ਕਹਿ ਲਓ, ਬਾਬਾ ਬ੍ਰਹਮਦਾਸ ਆਪਣੇ ਨਾਲ 200 ਦੇ ਲਗਭਗ ਉਹਦਾ ਚੇਲਾ ਨਾਲ ਲੈ ਕੇ ਫਿਰਦਾ, ਕਦੀ ਕਿਤੇ ਕਦੀ ਕਿਤੇ ਕਦੀ ਕਿਤੇ। ਇਤਿਹਾਸ ਦੱਸਦਾ ਬਾਬਾ ਬ੍ਰਹਮਦਾਸ ਦੀ ਇੰਨੀ ਲੋਕ ਪੂਜਾ ਕਰਦੇ ਸੀ, ਕਹਿੰਦੇ ਜਦੋਂ ਉਹਨੇ ਗਲੀਆਂ ਵਿੱਚੋਂ ਲੰਘਦਾ ਹੁੰਦਾ ਸੀ ਨਾ ਪਿੰਡ ਚੋਂ ਕਿਸੇ ਚੋਂ, ਜਦੋਂ ਬਾਬਾ ਬ੍ਰਹਮਦਾਸ ਨੇ ਕਿਸੇ ਪਿੰਡ ਵਿੱਚੋਂ ਲੰਘਣਾ ਨਾ, ਤੇ ਬੀਬੀਆਂ ਨੇ ਪੇਟੀਆਂ ਦੇ ਵਿੱਚੋਂ ਕੱਢ ਕੱਢ ਕੇ ਚਾਦਰਾਂ ਵਿਛਾ ਦੇਣੀਆਂ ਵੀ ਕਿਤੇ ਬਾਬਾ ਬ੍ਰਹਮਦਾਸ ਦਾ ਪੈਰ ਧਰਤੀ ਤੇ ਨਾ ਲੱਗ ਜਾਏ, ਇੰਨਾ ਉਹਦਾ ਸਤਿਕਾਰ ਸੀ, ਇਹਦਾ ਚਰਨ ਧਰਤੀ ਤੇ ਨਾ ਲੱਗੇ, ਇੰਨਾ ਬਾਬਾ ਬ੍ਰਹਮਦਾਸ ਦਾ ਸਤਿਕਾਰ ਸੀ ਲੋਕਾਂ ਵਿੱਚ। ਬੜੀ ਕਮਾਈ ਦਾ ਮਾਲਕ। ਕਹਿੰਦੇ ਨੇ ਬਾਬਾ ਬ੍ਰਹਮਦਾਸ ਦੇ ਚਾਰ ਵੇਦ ਯਾਦ ਸੀ, ਸ਼ਾਸਤਰ ਛੇ ਸ਼ਾਸਤਰ ਵੀ ਉਹਦੇ ਯਾਦ, ਬਹੁਤ ਜ਼ਿਆਦਾ ਵਿਦਵਾਨ, ਬੜਾ ਗੂੜ ਗਿਆਨੀ। ਪਰ ਕੱਲੇ ਸਾਧ ਸੰਗਤ ਜੀ ਗ੍ਰੰਥ ਪੜ੍ਹਨ ਨਾਲ ਹੀ ਗੱਲ ਨਹੀਂ ਬਣਦੀ, ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਲ ਭਿਅੰਗਮ ਸਾਧੇ, ਪੰਚ ਜਨਾ ਸਿਉ ਸੰਗ ਨਾ ਛੁਟਕਿਓ, ਅਧਕ ਅਹੰ ਬੁੱਧ ਬਾਧੇ, ਪਿਆਰੇ ਇਨ ਬਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ, ਹਾਰ ਪਇਓ ਸਵਾਮੀ ਕੈ ਦੁਆਰੇ ਦੀਜੈ ਬੁੱਧ ਬਵੇਕਾ। ਕੱਲੇ ਪਾਠ ਪੜ੍ਹਨ ਨਾਲ ਜਾਂ ਵੇਦਾਂ ਦੀ ਵਿਚਾਰ ਕਰਨ ਨਾਲ ਤੇ ਨਹੀਂ ਗੱਲ ਬਣਦੀ, ਸਿਮਰਤ ਵੇਦ ਪੁਰਾਨ ਪੁਕਾਰਨ ਪੋਥੀਆਂ, ਨਾਮ ਬਿਨਾਂ ਸਭ ਕੂੜ ਗਾਲੀ ਹੋਛੀ। ਕੱਲੇ ਗ੍ਰੰਥ ਪੜ੍ਹਨ ਨਾਲ ਜਾਂ ਵਿਦਿਆ ਪ੍ਰਾਪਤ ਕਰਨ ਨਾਲ ਗੱਲ ਨਹੀਂ ਬਣ ਜਾਂਦੀ। ਕੱਲ ਵੀ ਸੁਣਿਆ ਸੀ ਨਾ, ਜਿਹੜੇ ਬਹੁਤੀਆਂ ਪੜ੍ਹਾਈਆਂ ਵਾਲੇ ਦਰਗਾਹ ਚ ਜਾ ਕੇ ਫੇਲ ਹੋਣ, ਅੱਗੇ ਜਾ ਕੇ ਫੇਲ ਹੁੰਦੇ, ਫਿਰ ਇੱਥੇ ਪੜ੍ਹਾਈਆਂ ਕੰਮ ਆਉਣੀਆਂ ਨੇ, ਅੱਗੇ ਜਾ ਕੇ ਨਹੀਂ ਆਉਣੀਆਂ। ਤੇ ਠੀਕ ਆ, ਦੁਨਿਆਵੀ ਪੜ੍ਹਾਈ ਚਾਹੀਦੀ ਆ, ਪਰ ਬਹੁਤੀ ਵਿਦਿਆ ਪ੍ਰਾਪਤ ਕਰਨ ਨਾਲ ਵੀ ਰੱਬ ਨਹੀਂ ਮਿਲਦਾ। ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ, ਸਿਆਣਪਾਂ ਚਤੁਰਾਈਆਂ ਸਾਡੀਆਂ ਸਾਰੀਆਂ ਇੱਥੇ ਰਹਿ ਜਾਣੀਆਂ, ਗਾਹ ਨਹੀਂ ਜਾਣੀ ਕੋਈ। ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ, ਚਤੁਰਾਈਆਂ ਨਹੀਂ ਚੱਲਣੀਆਂ ਉੱਥੇ। ਨਾਨਕ ਲੇਖੇ ਇੱਕ ਗੱਲ ਹੋਰ, ਹੋਮੈ ਚਖਣਾ ਝਾਖ, ਲੇਖੇ ਜਿੱਤੇ ਇੱਕੋ ਹੀ ਗੱਲ ਪੈਣੀ, ਪੜ੍ਹਿਆ ਮੂਰਖ ਆਖੀਐ ਜਿਤ ਲੱਭ ਲੋਭ ਅਹੰਕਾਰਾ। ਉਹ ਕਹਿੰਦੇ ਪੜ੍ਹਿਆ ਵੀ ਮੂਰਖ ਹੈ ਜਿਹੜਾ ਹੰਕਾਰ ਹੀ ਨਾ ਛੱਡੇ। ਜੇ ਕੋਈ ਕਵੇ ਵੀ ਮੈਂ ਤੇ ਬੜਾ ਵਿਦਵਾਨ ਹਾਂ, ਇਹ ਬਾਬਾ ਬ੍ਰਹਮਦਾਸ ਸੀ ਨਾ ਜਿਹੜਾ ਵਿਦਵਾਨ ਤੇ ਬੜਾ ਸੀ, ਪਰ ਇਹਨੂੰ ਸਤਿਗੁਰਾਂ ਦੇ ਨਾਮ ਤੋਂ ਬੜੀ ਐਲਰਜੀ ਸੀ। ਜਦੋਂ ਕਿਤੇ ਮਹਾਰਾਜ ਦਾ ਨਾਮ ਆਉਣਾ ਨਾ, ਇਹ ਬੜਾ ਦੁਖੀ ਹੋਇਆ ਕਰੇ ਵੀ ਗੁਰੂ ਨਾਨਕ ਦੇ ਘਰ ਦਾ ਨਾਮ ਇਹਨੂੰ ਚੰਗਾ ਨਹੀਂ ਸੀ ਲੱਗਦਾ, ਤੇ ਲੋਕ ਬੜੇ ਮੱਥੇ ਟੇਕਦੇ ਸੀ, ਬੜਾ ਸਤਿਕਾਰ ਕਰਦੇ ਸੀ, ਬੜੀ ਇਹਦੀ ਪੂਜਾ ਹੋ ਰਹੀ, ਜਿੱਥੋਂ ਲੰਘਣਾ ਇਹਨੇ ਬੜੀ ਜੈ ਜੈਕਾਰ ਹੋਣੀ। ਚੱਲਦਿਆਂ 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 ਦੁਨੀਆਂ ਵਿੱਚ ਫਿਰਦਿਆਂ ਜਗਤ ਜਲੰਦੇ ਦੀ ਸੈਰ ਕਰਦਿਆਂ ਬਾਬਾ ਬ੍ਰਹਮਦਾਸ ਅੰਮ੍ਰਿਤਸਰ ਪਹੁੰਚਿਆ। ਅੰਮ੍ਰਿਤਸਰ, ਇਹ ਕਹਿੰਦਾ ਆਪਾਂ ਅੰਮ੍ਰਿਤਸਰ ਚੱਲਦੇ ਹਾਂ, ਆਪਾਂ ਕਿਹੜਾ ਗੁਰੂ ਕੋਲ ਜਾਣਾ, ਆਪਾਂ ਕਿਹੜਾ ਦਰਸ਼ਨ ਕਰਨੇ ਨੇ। ਹੋਰ ਵੀ ਪ੍ਰੇਮੀ ਸੀ ਜਿਹੜੇ ਸੱਦਦੇ ਸੀ, ਉੱਥੇ ਪਹੁੰਚ ਗਏ। ਹੁਣ ਸਮਾਂ ਲੰਘਦਾ ਜਾ ਰਿਹਾ, ਇਹਦੇ ਚੇਲੇ 80 ਚੇਲੇ ਇਹਦੇ 80 ਸਾਧ ਨਾਲ ਦੇ, ਉਹਨਾਂ ਨੇ ਆਪਸ ਵਿੱਚ ਗੁਰਮਤਾ ਕੀਤਾ, ਵਿਚਾਰ ਬਣਾਈ, ਬਾਬਾ ਬ੍ਰਹਮਦਾਸ ਕੋਲ ਆ ਕੇ ਖੜੇ ਹੋ ਗਏ। ਆ ਕੇ ਕਹਿੰਦੇ ਬਾਬਾ ਜੀ, ਐ ਮਹਾਂਪੁਰਸ਼ੋ, ਅਸੀਂ ਇੱਕ ਆਗਿਆ ਮੰਗਣੀ ਤੁਹਾਤੋਂ। ਅੰਮ੍ਰਿਤਸਰ ਇਹਦੇ ਹੀ ਚੇਲੇ। ਬਾਬਾ ਬ੍ਰਹਮਦਾਸ ਕਹਿੰਦਾ ਕਿਆ ਕਿਆ ਮੰਗਣਾ ਤੁਸੀਂ? ਕਹਿੰਦੇ ਅਸੀਂ ਬੇਨਤੀ ਕਰਨ ਆਇਆ ਤੁਹਾਡੇ ਕੋਲ। ਕਹਿੰਦੇ ਕਾਹਦੀ? ਕਹਿੰਦੇ ਅਸੀਂ ਗੁਰੂ ਅਰਜਨ ਦੇਵ ਮਹਾਰਾਜ ਦੇ ਦਰਸ਼ਨ ਕਰਨੇ ਨੇ। ਆਖੋ
ਸਤਨਾਮ।
ਕਹਿੰਦੇ ਗੁਰੂ ਅਰਜਨ ਦੇਵ ਮਹਾਰਾਜ ਦੇ ਦਰਸ਼ਨ ਕਰਨੇ ਅਸੀਂ। ਇਹਨੂੰ ਸੱਤੇ ਕੱਪੜੀ ਅੱਗ ਲੱਗ ਗਈ ਵੀ ਗੁਰੂ ਅਰਜਨ ਦੇਵ ਦੇ ਦਰਸ਼ਨ? ਉਹ ਰਹਿੰਦੇ ਤੁਸੀਂ ਮੇਰੇ ਕੋਲੋਂ, ਮੇਰੇ ਦਰਸ਼ਨ ਨਾਲ ਤੁਹਾਨੂੰ ਰੱਜ ਨਹੀਂ ਹੁੰਦਾ, ਉਹਦੇ ਦਰਸ਼ਨ ਤੁਸੀਂ ਕਿਆ ਲੈਣਾ, ਤੁਸੀਂ ਮੇਰੇ ਹੀ ਦਰਸ਼ਨ ਕਰ ਲਓ। ਤੇ ਮੇਰੀ ਤੇ ਇੰਨੀ ਪੂਜਾ ਹੋ ਰਹੀ ਸਾਰੀ ਦੁਨੀਆ ਵਿੱਚ, ਓਏ ਤੁਸੀਂ ਉਹਦੇ ਤੋਂ ਕਿਆ ਲੈਣਾ। ਮਨ ਵਿੱਚ ਈਰਖਾ, ਇਸੇ ਕਰਕੇ ਭਗਤ ਕਬੀਰ ਜੀ ਕਹਿੰਦੇ, ਕਬੀਰ ਚੰਦਨ ਕਾ ਬਿਰਵਾ ਭਲਾ ਬੇੜਿਓ ਢਾਕ ਪਲਾਸ, ਹੋਏ ਵੀ ਚੰਦਨ ਹੋਏ ਰਹੇ ਵਸੈ ਜੋ ਚੰਦਨ ਪਾਸ। ਕਹਿੰਦੇ ਚੰਦਨ ਦੇ ਨੇੜੇ ਜਿਹੜਾ ਵੀ ਦਰਖਤ ਹੁੰਦਾ ਹੈ ਉਹਦੇ ਵਿੱਚੋਂ ਚੰਦਨ ਦੀ ਮਹਿਕ ਆਉਣ ਲੱਗ ਪੈਂਦੀ,